تیرا سیلپتی مل کر سکل چون سنگ سمدائے شری کلگی تر کے نکٹ آئے اور ہر کھائے.
واہگرو جی کا خالصہ
واہگرو جی کی فتح.
پرم ستکار یوگ سنمان یوگ گرو کا خاص روپ گرو خالصہ سات سنگت جگت گرو غریبن باج انتریامی پتت پاون بھگت بچل ست گرو شری گرو گرنتھ صاحب جی مہاراج جی دے پاون پوتر چرنا کملان چ سندھیا ویلے دے سجے ہوئے دیوانا چ حاضریاں بھر کے اپنے جیون دیاں گھڑیاں سواس گرو لیکھے لا کے سفلا کر رہے. ستویں پاتشاہ تن تن شری گرو ہر رائے صاحب جی مہاراج جی دا جوتی جوت دیوس تہاڑا اور اٹھویں گردیو گونگیاں دے سراں تے چھڑی رکھ کے تنا پاسوں گیتا دے ارتھ کراؤن والے تانا تانا شری گرو ہر کرشن صاحب جی مہاراج جی دا گرتا گدی دیوس دہاڑا. آج دے دن بڑی شردا بھاونا ادب تے ستکار نال منا رہے ہو. شری کیرتپور صاحب دی پوتر پاون دھرتی تے تن شری گرو ہر کرشن صاحب جی دے اگے پنج پیسے اور ایک شری فل ناریل رکھ کے تین پرکرما کردیاں گرو ہر رائے صاحب جی نے نمسکار کیتی. سربت سنگت نو حکم کیتا اے ساڈا روپ ہن اینا وچ اور ساڈے وچ رنچک بھر وی بھید تے فرق نہیں سمجھنا. تو اس پرکار نال گرتا گدی گرو ہر کرشن صاحب جی نو دے کے آپ شری گرو ہر رائے صاحب سچے پاتشاہ جی مہاراج جوتی جوت رلی سمپورن تھیا رام دے مہاواکا انوسار اپنے نراکار سروپ وچ جا کے سما گئے اپید ہو گئے جوتی جوت سما گئے. اے دو دہاڑے اج دے دن منائے جا رہے نے. ستگرو جی ساڈے ساریاں تے اپنی مہرامت کرن کرپا کرن اپنے پائے ہوئے پورنیاں تے سدھانتاں تے چلن دی سانو بل بدھی پریرنا بخشش کرن. لڑی وار کتھا دسویں پاتشاہ دا اتہاس آپ جی سربن کر رہے ہو. جس وقت پمے وکیل نے ستگراں نوں بینتی کیتی مہاراج جی روال سردا تیرتھ ہے اور وہ دا میلہ آ رہا ہے آپ جی نوں اتھے چلنا چاہیے دا نالے میلہ ویکھو نالے اتھے جنے پہاڑی راجے نے آ کے آپ جی دے درشن کرن گے. تو نال دے جننے سکھ سن انہاں نے بھی بینتی کیتی متاواں نے بھی بینتی کیتی صاحب زادہ بابا اجیت سنگھ جی نے بھی یہی بچن کیا. سب دی بینتی سویکار کر کے مہاراج گرو کلگیتر پاتشاہ جی سری آنندپور صاحب تو روال سر صاحب نو چل پئے ہن. روال سر آ کے ستگراں نے سب تو پہلا ڈیرا کیتا ہے. جننے پہاڑی راجے نے ਭਾਵੇਂ ਉਹ ਰਾਜਾ ਹੰਡੂਰੀਆ ਹੈ ਤੇ ਭਾਵੇਂ ਉਹ ਰਾਜਾ ਚੰਬਿਆਲਾ ਹੈ ਜਿੰਨੇ ਵੀ ਰਾਜੇ ਹਨ ਰਾਜਾ ਕੁੱਲੂ ਰਾਜਾ ਕੈਂਠਲ ਇੱਥੋਂ ਤੱਕ ਰਾਜਾ ਭੀਮ ਚੰਦ ਕਿਰਪਾਲ ਕਟੋਚੀਏ ਦਾ ਲੜਕਾ ਰਾਜਾ ਕਟੋਚੀਆ ਘਮੰਡ ਚੰਦ ਇਹ ਸਾਰੇ ਰਾਜੇ ਸ੍ਰੀ ਰਵਾਲਸਰ ਸਾਹਿਬ ਆ ਪਹੁੰਚੇ ਹਨ. ਆਪੋ ਆਪਣੀਆਂ ਜਗਾਵਾਂ ਵੇਖ ਕੇ ਸਭ ਨੇ ਜਿੱਥੇ ਜਿੱਥੇ ਟਿਕਾਣਾ ਮਿਲਿਆ ਡੇਰੇ ਕੀਤੇ ਨੇ. ਕਲਗੀਧਰ ਜੀ ਨੇ ਸਿੰਘਾਂ ਨੂੰ ਹੁਕਮ ਕੀਤਾ ਦੀਵਾਨ ਸਜਾਓ ਖੁੱਲ੍ਹਾ ਪੰਡਾਲ ਲਗਾਓ ਤਾਂ ਜੋ ਉਹਦੇ ਵਿੱਚ ਸੈਂਕੜੇ ਲੋਕਾਂ ਦੇ ਬੈਠਣ ਦੀ ਵਿਵਸਥਾ ਹੋ ਸਕੇ ਕਿਉਂਕਿ ਸਾਰੇ ਰਾਜਿਆਂ ਨੇ ਆਉਣਾ ਹੈ. ਫਿਰ ਉਹਨਾਂ ਰਾਜਿਆਂ ਦੇ ਅਹਿਲਕਾਰਾਂ ਅਫਸਰਾਂ ਨੇ ਆਉਣਾ ਹੈ. ਉਹ ਬੜਾ ਵੱਡਾ ਦੀਵਾਨ ਸਜਾਇਆ ਗਿਆ ਬੜੇ ਸੋਹਣੇ ਗਿਲਮ ਗਲੀਚੇ ਵਿਛਾਏ ਗਏ ਚੰਦੋਆ ਤਾਣ ਕੇ ਬੜਾ ਸੁੰਦਰ ਪਲੰਘਾ ਰੱਖਿਆ ਸਤਿਗੁਰਾਂ ਦੇ ਬੈਠਣ ਵਾਸਤੇ. ਕਲਗੀਧਰ ਜੀ ਸੱਜ ਕੇ ਆਪਣੇ ਸਰੀਰ ਤੇ ਸੁੰਦਰ ਸ਼ਸਤਰ ਵਸਤਰ ਧਾਰਨ ਕਰਕੇ ਸੀਸ ਤੇ ਸੋਹਣੀ ਜਗ੍ਹਾ ਤੇ ਕਲਗੀ ਤੇ ਦਸਤਾਰ ਸਜਾ ਕੇ ਗਾਤਰੇ ਸ਼ਮਸ਼ੀਰ ਧਾਰਨ ਕਰਕੇ ਤੀਰਾਂ ਦਾ ਪੱਥਾ ਮੋਢਿਆਂ ਤੇ ਧਾਰਨ ਕੀਤਾ ਹੋਇਆ ਹੈ ਔਰ ਹੱਥ ਵਿੱਚ ਬੜਾ ਕਠੋਰ ਧਨਕ ਪਕੜਿਆ ਹੋਇਆ ਜਿਸ ਦੇ ਦੋਵੇਂ ਗੋਸ਼ੇ ਬੜੇ ਕੀਮਤੀ ਸੋਨੇ ਦੇ ਬਣੇ ਹੋਏ ਨੇ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਤਿਆਰ ਬਰ ਤਿਆਰ ਹੋ ਕੇ ਆਪਣੇ ਦਰਬਾਰ ਵਿਚ ਆ ਕੇ ਤਖ਼ਤ ਤੇ ਬੈਠੇ ਨੇ, ਸੀਸ ਤੇ ਚਵਰ ਬਰਦਾਰ ਚਵਰ ਝੁਲਾ ਰਹੇ ਨੇ। ਜਿਤਨੇ ਸਤਿਗੁਰਾਂ ਦੇ ਸੂਰਬੀਰ ਬਹਾਦਰ ਸਿੰਘ ਯੋਧੇ ਨੇ ਸਾਰੇ ਸਤਿਗੁਰਾਂ ਦੇ ਦਰਬਾਰ ਵਿਚ ਸੰਦਬੱਧ ਹੋ ਕੇ ਸ਼ਸਤਰਧਾਰੀ ਹੋ ਕੇ ਬੈਠੇ ਨੇ, ਕਿਉਂਕਿ ਪਹਾੜੀ ਰਾਜਿਆਂ ਨੇ ਆਉਣਾ। ਸਿੰਘ ਆਪਣੇ ਵੱਲੋਂ ਪੂਰੀ ਤਿਆਰੀ ਵਿਚ ਬੈਠੇ ਨੇ, ਕੁਝ ਵੀ ਹੋ ਸਕਦਾ ਕਿਉਂਕਿ ਕਈ ਰਾਜੇ ਸਤਿਗੁਰਾਂ ਨਾਲ ਦੁਸ਼ਮਣੀ ਰੱਖਦੇ ਨੇ। ਤੋ ਸਤਿਗੁਰਾਂ ਦੇ ਦਰਬਾਰ ਵਿਚ ਸਭ ਤੋਂ ਪਹਿਲਾਂ ਮਹਾਰਾਜ ਜੀ ਦੇ ਸਿੰਘ ਬਹਾਦਰ ਯੋਧੇ ਬੈਠੇ ਨੇ। ਇੰਨੇ ਨੂੰ ਇਹ ਪਹਾੜੀ ਰਾਜੇ ਵੀ ਸਤਿਗੁਰਾਂ ਦੇ ਦੀਵਾਨ ਵਿਚ ਚੱਲ ਕੇ ਆ ਰਹੇ ਨੇ। ਆਓ ਆ ਕੇ ਜਿਵੇਂ ਸਤਿਗੁਰਾਂ ਦੇ ਦਰਸ਼ਨ ਕਰ ਰਹੇ ਨੇ, ਬਚਨ ਬਿਲਾਸ ਹੋ ਰਹੇ ਨੇ, ਸਰਵਣ ਕਰੀਏ ਸਾਹਿਬੇ ਕਮਾਲ ਕਲਗੀਆਂ ਵਾਲੇ ਛੋਜੀ ਪ੍ਰੀਤਮ ਦਸਮੇਸ਼ ਪਾਤਸ਼ਾਹ ਸਰਬੰਸ ਦਾਨੀ ਚਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇ ਗੁਰ ਤੇਗ ਕੇ ਧਨੀ ਸਰਬੰਸ ਦਾਨੀ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਜ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹਾਕਰਾ ਗੰਜੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਵਿੱਤਰ ਚਰਨਾਂ ਦੇ ਨਾਲ ਆਪਣਾ ਮਨ ਬਿਰਤੀਆਂ ਜੋੜੀਏ। ਸਮੂਹ ਮਾਈ ਭਾਈ ਆਖਣਾ ਕਰੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀਓ। ਦੋਏਰਾ ਸੈਲ ਪਤੀ ਮਿਲ ਕਰ ਸਕਲ ਚਮੋ ਸੰਗ ਸਮਦਾਏ।
ਸੈਲ ਪਤੀ, ਸੈਲ ਨਾਮ ਪਹਾੜਾਂ ਦਾ, ਪਤੀ ਨਾਮ ਰਾਜਿਆਂ ਦਾ ਹੈ। ਪਹਾੜਾਂ ਦੇ ਜਿੰਨੇ ਪਹਾੜੀ ਰਾਜੇ ਨੇ ਇਹ ਸਾਰੇ ਮਿਲ ਕੇ ਆਪਣੇ ਆਪਣੇ ਸਿਪਾਹੀਆਂ ਸਮੇਤ ਜਿਹੜੇ ਇਨ੍ਹਾਂ ਦੇ ਸੂਰਬੀਰ ਸਿਪਾਹੀ ਨੇ ਉਨ੍ਹਾਂ ਨੂੰ ਆਪਣੇ ਨਾਲ ਲੈ ਕੇ
ਸ਼੍ਰੀ ਕਲਗੀ ਸਰ ਕੇ ਨਿਕ ਆਏ ਔਰ ਹਰ ਖਾਏ।
ਚੱਲ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਣਾਂ ਵਿਚ ਆਏ ਨੇ ਔਰ ਮਹਾਰਾਜ ਜੀ ਦੇ ਚਰਨਾਂ ਵਿਚ ਆ ਕੇ ਬੜੀ ਖੁਸ਼ੀ ਨਾਲ ਆਪਣਾ ਆਪ ਸਤਿਗੁਰਾਂ ਦੇ ਚਰਨਾਂ ਵਿਚ ਇਨ੍ਹਾਂ ਨੇ ਸਮਰਪਣ ਕੀਤਾ ਹੈ।
ਨਿਜ ਨਿਜ ਭੇਟ ਅਗਾਰੀ ਧਰੇ,
ਜਿਹੜੀਆਂ ਜਿਹੜੀਆਂ ਭੇਟਾਵਾਂ ਲੈ ਕੇ ਆਏ ਸਨ ਪਹਾੜੀ ਰਾਜੇ ਆਪੋ ਆਪਣੇ ਵੱਲੋਂ, ਉਹ ਨਿਜ ਨਿਜ ਭੇਟਾਵਾਂ ਸਤਿਗੁਰਾਂ ਦੇ ਚਰਨਾਂ ਵਿਚ ਵਾਰੋ ਵੇਰੀ ਰਾਜਿਆਂ ਨੇ ਰੱਖੀਆਂ ਹਨ।
ਅਰਬਿੰਦ ਬੰਦਨਾ ਕਰੇ
ਔਰ ਬੜੇ ਅਦਬ ਨਾਲ ਸਤਿਕਾਰ ਨਾਲ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਕਮਲਾਂ ਤੇ ਸਾਰੇ ਰਾਜਿਆਂ ਨੇ ਵਾਰੋ ਵੇਰੀ ਵੰਦਨਾ ਕੀਤੀ ਹੈ। ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰਾਂ ਕੀਤੀਆਂ ਹਨ।
ਕੰਚਨ ਦੀਨ ਤੁਰੰਗ ਸ਼ਿੰਗਾਰੇ
ਔਰ ਬੜੇ ਬੜੇ ਸੋਹਣੇ ਘੋੜੇ ਲੈ ਕੇ ਆਏ ਸਤਿਗੁਰਾਂ ਵਾਸਤੇ, ਜਿਨ੍ਹਾਂ ਤੇ ਸੋਨੇ ਦੀਆਂ ਕਾਠੀਆਂ ਪਾਈਆਂ ਹੋਈਆਂ, ਘੋੜੇ ਬੜੇ ਸੋਹਣੇ ਸ਼ਿੰਗਾਰੇ ਹੋਏ ਨੇ ਜਿਨ੍ਹਾਂ ਦੇ ਉੱਤੇ ਬੜਾ ਬੜਾ ਕੀਮਤੀ ਸ਼ਿੰਗਾਰ ਕੀਤਾ ਹੋਇਆ। ਕਾਠੀਆਂ ਹੀ ਬੜੀਆਂ ਕੀਮਤੀ ਨੇ, ਇਹੋ ਜਿਹੜੇ ਸੁੰਦਰ ਘੋੜੇ ਹਨ।
ਕਰੇ ਕਰੇ ਸਤਿਗੁਰੂ ਅਗਾਰੇ,
ਉਹ ਲਿਆ ਕੇ ਇਨ੍ਹਾਂ ਨੇ ਸਤਿਗੁਰਾਂ ਦੇ ਸਨਮੁਖ ਖੜੇ ਕੀਤੇ ਤੇ ਦੱਸਦੇ ਨੇ, ਮਹਾਰਾਜ ਇਹ ਘੋੜਾ ਮੇਰੇ ਵੱਲੋਂ ਆਪ ਜੀ ਦੇ ਚਰਨਾਂ ਵਿਚ ਨਜ਼ਰਾਨਾ ਹੈ, ਇਹ ਘੋੜਾ ਮੇਰੇ ਵੱਲੋਂ ਆਏ, ਮੇਰੇ ਵੱਲੋਂ ਆਏ। ਇੱਦਾਂ ਸਤਿਗੁਰਾਂ ਦੇ ਚਰਨਾਂ ਵਿਚ ਸਾਹਮਣੇ ਲਿਆ ਕੇ ਅਨੇਕਾਂ ਹੀ ਬੜੇ ਸੁੰਦਰ ਤੇ ਕੀਮਤੀ ਘੋੜੇ ਖੜੇ ਕੀਤੇ ਹਨ।
ਤਨਕ ਤੁਪਕੇ ਅਰਸੇ ਪਰ ਕਿਰਪਾ,
ਕੋਈ ਬੰਦੂਕ ਲੈ ਕੇ ਆਇਆ, ਕੋਈ ਬੜੀ ਕਠੋਰ ਧਨਖ ਲੈ ਕੇ ਆਇਆ ਹੈ, ਕੋਈ ਢਾਲ ਲੈ ਕੇ ਆਇਆ ਹੈ, ਢਾਲ ਦੇ ਨਾਲ ਕੋਈ ਬੜੀਆਂ ਬੜੀਆਂ ਸੋਹਣੀਆਂ ਕੀਮਤੀ ਕਿਰਪਾਨਾਂ ਲੈ ਕੇ ਆਏ ਹਨ।
ਦੇਸ਼ ਵਿਦੇਸ਼ਨ ਮੂਲ ਮਾਂ,
ਇਹ ਜਿਹੜੇ ਸ਼ਸਤਰ ਨੇ ਦੇਸ਼ਾਂ ਵਿਚ ਬਣੇ ਹੋਏ ਔਰ ਬਾਹਰਲੇ ਦੇਸ਼ਾਂ ਦੇ ਵਿਦੇਸ਼ਾਂ ਦੇ ਬਣੇ ਹੋਏ ਸ਼ਸਤਰ ਨੇ, ਬੜੇ ਬੜੇ ਕੀਮਤੀ ਸ਼ਸਤਰ ਨੇ, ਦੇਸ਼ਾਂ ਤੇ ਵਿਦੇਸ਼ਾਂ ਦੇ ਬੜਾ ਬੜਾ ਮੁੱਲ ਖਰਚ ਕੇ, ਬੜੀ ਕੀਮਤ ਖਰਚ ਕੇ ਇਹ ਸ਼ਸਤਰ ਤੇ ਅਸਤਰ ਲਿਆ ਕੇ ਸਤਿਗੁਰਾਂ ਨੂੰ ਭੇਟ ਕੀਤੇ ਹਨ।
ਅਰਗ ਸਿਪਰ ਸਭ ਅੰਗ ਲਗਾਏ
ਔਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲ ਜਿੰਨੇ ਰਾਜੇ ਆਏ ਨੇ ਸ਼ਸਤਰਧਾਰੀ ਹੋ ਕੇ ਆਏ ਨੇ, ਇਨ੍ਹਾਂ ਦੇ ਗਾਤਰੇ ਵੀ ਤੇਗਾਂ ਨੇ, ਮੋਢਿਆਂ ਤੇ ਇਨ੍ਹਾਂ ਨੇ ਢਾਲਾਂ ਧਾਰਨ ਕੀਤੀਆਂ ਹੋਈਆਂ ਹਨ।
ਬੈਠੇ ਨਿਕਟ ਪ੍ਰਭੂ ਸਮਝਾਏ
ਆ ਕੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਵਿਚ ਬੈਠੇ ਹਨ।
ਹੇਰ ਹੇਰ ਸੁੰਦਰ ਗੁਰ ਸੂਰਤ
ਸਤਿਗੁਰੂ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਦਾ ਬੜਾ ਹੀ ਸੋਹਣਾ ਸਰੂਪ ਹੈ, ਬੜਾ ਸੁੰਦਰ ਦਰਸ਼ਨ ਹੈ ਮਹਾਰਾਜ ਗੁਰੂ ਕਲਗੀਧਰ ਜੀ ਦਾ। ਸੋਹਣਾ ਸਰੂਪ ਵੇਖ ਵੇਖ ਕੇ ਮਹਾਰਾਜ ਜੀ ਦੇ ਸੁੰਦਰ ਦਰਸ਼ਨ ਕਰ ਕਰਕੇ
ਮਨੋ ਦਿਪੈ ਕਾਮ ਕੀ ਮੂਰਤ
ਆਨੰਦਿਤ ਹੋ ਰਹੇ ਨੇ ਰਾਜੇ, ਕਹਿੰਦੇ ਇੰਨਾ ਸੁੰਦਰ ਸਰੂਪ ਹੈ ਸਤਿਗੁਰਾਂ ਦਾ, ਮਾਨੋ ਕੋਟਾਨ ਕੋਟ ਕਾਮ ਦੇਵਾਂ ਦੀ ਸੁੰਦਰ ਛਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਫਿੱਕੀ ਪੈਂਦੀ ਹੋਵੇ।
ਕੈ ਸਮੇਤ ਸੁੰਦਰਤਾ ਸਾਰੇ ਧਰਿਓ ਸਰੀਰ ਆਨੰਦਤ ਭਾਰੇ।
ਇਸ ਤਰ੍ਹਾਂ ਕਹਿ ਲਈਏ ਵੀ ਸਾਰੇ ਵਿਸ਼ਵ ਦੀ ਜਿਹੜੀ ਸੁੰਦਰਤਾ ਹੈ, ਸਾਰੇ ਬ੍ਰਹਿਮੰਡ ਵਿਚ ਜਿੰਨੀ ਸੁੰਦਰਤਾ ਹੈ, ਉਸ ਸੁੰਦਰਤਾ ਨੇ ਗੁਰੂ ਕਲਗੀਧਰ ਦਾ ਸਰੂਪ ਧਾਰਨ ਕਰ ਲਿਆ ਹੈ। ਇੰਨੇ ਸੁੰਦਰ ਨੇ ਸਤਿਗੁਰੂ ਸੱਚੇ ਪਾਤਸ਼ਾਹ, ਕਹਿੰਦੇ ਸਾਰੇ ਬ੍ਰਹਿਮੰਡ ਦੀ ਸਾਰੇ ਵਿਸ਼ਵ ਦੀ ਸੁੰਦਰਤਾ ਨੇ ਮਾਨੋ ਦਸਵੇਂ ਪਾਤਸ਼ਾਹ ਜੀ ਦਾ ਸੋਹਣਾ ਸਰੀਰ ਦੋਤੀ ਵਾਲਾ ਕ੍ਰਾਂਤੀ ਵਾਲਾ ਧਾਰਨ ਕੀਤਾ ਹੈ।
ਆਦਿ ਸੁਰਤਾ ਗੁਣ ਸਮਝਾਏ ਇਕ ਥਲ ਮੈਂ ਬਿਦ ਰਚੇ ਟਿਕਾਏ।
ਔਰ ਕਹਿੰਦੇ ਜਿੰਨੇ ਸੂਰਮਤਾਈ ਆਦਿਕ ਗੁਣ ਨੇ, ਸੂਰਮਤਾਈ ਦੇ ਹੋਰ ਵੀ ਜਿਤਨੇ ਗੁਣ ਨੇ, ਉਹ ਸਾਰੇ ਗੁਣ ਵਿਧਾਤੇ ਨੇ ਪ੍ਰਮਾਤਮਾ ਨੇ ਮਾਨੋ ਗੁਰੂ ਕਲਗੀਧਰ ਦੇ ਸਰੀਰ ਦੇ ਵਿਚ ਪਾ ਦਿੱਤੇ ਹਨ। ਜਿਤਨੇ ਵੀ ਗੁਣ ਨੇ ਉਹ ਸਾਰੇ ਗੁਣ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਅੰਦਰ ਇਕ ਜਗ੍ਹਾ ਦੇ ਉੱਤੇ ਟਿਕਾ ਦਿੱਤੇ ਹਨ।
ਮਨੋ ਰੂਪ ਨਿਜ ਧਰਿਓ ਸਰੂਪਾ ਇਸ ਪ੍ਰਕਾਰ ਪ੍ਰਭ ਦਿਪੈ ਅਨੁਪਾ।
ਮਾਨੋ ਅਕਾਲ ਪੁਰਖ ਨੇ ਹੀ ਆਪਣਾ ਸਰੂਪ ਧਾਰਨ ਕੀਤਾ ਔਰ ਇਹਦੇ ਵਿਚ ਕੋਈ ਦੋ ਰਾਏ ਵੀ ਨਹੀਂ ਹੈ। ਪਰਮੇਸ਼ਰ ਨੇ, ਪਾਰ ਬ੍ਰਹਮ ਨੇ, ਅਕਾਲ ਪੁਰਖ ਨੇ ਹੀ ਗੁਰੂ ਕਲਗੀਧਰ ਦਾ ਸਰੂਪ ਧਾਰਨ ਕੀਤਾ ਹੈ। ਇਸ ਪ੍ਰਕਾਰ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਜਿਨ੍ਹਾਂ ਦੀ ਉਪਮਾ ਵਰਣਨ ਨਹੀਂ ਕੀਤੀ ਜਾ ਸਕਦੀ, ਅਨੂਪ ਦਾ ਮਤਲਬ ਹੁੰਦਾ ਜਿਹਦੇ ਬਾਰੇ ਕੁਝ ਕਿਹਾ ਨਾ ਜਾ ਸਕੇ। ਉਪਮਾ ਜਾਤ ਨਾ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਨਾ ਕਹੀ, ਐਸੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਉਪਮਾ ਹੈ, ਅਨੂਪ ਹੈ।
ਜਿਨ ਜਿਨ ਦਿਨ ਦੇਖਣ ਕੀਨੇ
ਉਸ ਵਕਤ ਜਿਸ ਜਿਸ ਰਾਜੇ ਨੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕੀਤੇ ਹਨ,
ਇਕ ਸਮ ਸਭ ਕੇ ਮਨ ਹਰ ਲੀਨੇ
ਇਕ ਸਮਾਨ ਸਾਰਿਆਂ ਦੇ ਮਨ ਮਹਾਰਾਜ ਜੀ ਨੇ ਹਰ ਲਏ ਨੇ। ਖਾਲਸਾ ਜੀ ਇਹੋ ਜੀ ਕਲਾ ਵਰਤੀ ਸਤਿਗੁਰਾਂ ਦੇ ਦਰਸ਼ਨਾਂ ਦੀ ਕਿ ਰਾਜਿਆਂ ਨੂੰ ਆਪਣਾ ਵੈਰ ਵਿਰੋਧ ਹੀ ਭੁੱਲ ਗਿਆ। ਮਹਾਰਾਜ ਜੀ ਦੇ ਦਰਸ਼ਨ ਕੀਤੇ ਤੇ ਜਿਸ ਜਿਸ ਨੇ ਵੀ ਦਰਸ਼ਨ ਕੀਤੇ ਉਹਨਾਂ ਸਾਰਿਆਂ ਦੇ ਮਨ ਮਹਾਰਾਜ ਗੁਰੂ ਕਲਗੀਧਰ ਜੀ ਨੇ ਖਿੱਚ ਲਏ, ਹਰ ਲਏ।
ਚਿਰੰ ਕਾਲ ਕੇ ਚਾਤ ਚਿਤ ਮੈਂ
ਇਹਨਾਂ ਵਿੱਚੋਂ ਕਈ ਰਾਜੇ ਬੜੇ ਲੰਮੇ ਅਰਸੇ ਤੋਂ ਮਹਾਰਾਜ ਜੀ ਦੇ ਦਰਸ਼ਨ ਚਾਹੁੰਦੇ ਸਨ।
ਦਰਸ਼ਨ ਕਰਿਓ ਭਏ ਸਭ ਹਿਤ ਮੈਂ
ਔਰ ਜਦੋਂ ਆ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਉਹਨਾਂ ਨੇ ਜਾਣਿਆ ਕਿ ਸਤਿਗੁਰਾਂ ਦੇ ਦਰਸ਼ਨ ਸਾਡੇ ਹਿੱਤ ਵਿਚ ਨੇ, ਸਾਡੇ ਭਲੇ ਵਿਚ ਨੇ ਇਹਨਾਂ ਦੇ ਪਾਵਨ ਪਵਿੱਤਰ ਦਰਸ਼ਨ।
ਕੁਸ਼ਲ ਪ੍ਰਸ਼ਨ ਪ੍ਰਭ ਸਭ ਕੋ ਬੂਝੇ
ਜਿੰਨੇ ਰਾਜੇ ਆਏ ਨੇ ਸਭ ਨੂੰ ਮਹਾਰਾਜ ਜੀ ਨੇ ਕੁਸ਼ਲ ਪ੍ਰਸੰਨਤਾ ਪੁੱਛੀ ਹੈ। ਕੱਲੇ ਕੱਲੇ ਰਾਜੇ ਦੀ ਰਾਜੀ ਖੁਸ਼ੀ ਦਾ ਸੁਨੇਹਾ ਮਹਾਰਾਜ ਸੱਚੇ ਪਾਤਸ਼ਾਹ ਨੇ ਲਿਆ ਹੈ।
ਉੱਤਰ ਦਿਓ ਆਨੰਦ ਅਰੋਜੇ
ਸਾਰਿਆਂ ਰਾਜਿਆਂ ਨੇ ਮਹਾਰਾਜ ਜੀ ਦੇ ਬਚਨਾਂ ਦਾ ਜਵਾਬ ਦਿੱਤਾ ਜਿਵੇਂ ਸਤਿਗੁਰਾਂ ਪੁੱਛਿਆ, ਉਸੇ ਤਰ੍ਹਾਂ ਰਾਜਿਆਂ ਨੇ ਦੱਸਿਆ ਮਹਾਰਾਜ ਤੁਹਾਡੀ ਕਿਰਪਾ ਹੈ, ਤੁਹਾਡੀ ਦਇਆ ਦੇ ਨਾਲ ਸੁਖ ਆਨੰਦ ਬਣਿਆ ਹੋਇਆ।
ਅਪਰਬਾਰਤਾ ਬਹੁਤ ਚਲਾਏ
ਇਸ ਤਰ੍ਹਾਂ ਰਾਜੇ ਬੈਠ ਗਏ, ਹੋਰ ਕਈ ਪ੍ਰਕਾਰ ਦੀਆਂ ਵਾਰਤਾਵਾਂ ਚੱਲੀਆਂ ਨੇ। ਰਾਜੇ ਨੇ ਰਾਜਿਆਂ ਨੇ ਰਾਜਿਆਂ ਵਾਲੀਆਂ ਗੱਲਾਂ ਕਰਨੀਆਂ, ਜਿਸ ਤਰ੍ਹਾਂ ਦਾ ਕੋਈ ਸੁਭਾਅ ਵਾਲਾ ਬੰਦਾ ਹੁੰਦਾ ਹੈ ਉਹਨੇ ਉਦਾਂ ਦੇ ਬਚਨ ਕਰਨੇ ਹੁੰਦੇ ਨੇ। ਰਾਜੇ ਨੇ ਇਨ੍ਹਾਂ ਨੇ ਆਪਣੇ ਰਾਜ ਭਾਗਾਂ ਦੀਆਂ ਗੱਲਾਂ ਗੁਰੂ ਸਾਹਿਬ ਜੀ ਨਾਲ ਕੀਤੀਆਂ ਨੇ। ਅਨੇਕ ਪ੍ਰਕਾਰ ਦੇ ਬਚਨ ਬਿਲਾਸ ਮਹਾਰਾਜ ਜੀ ਦੇ ਦਰਬਾਰ ਦੇ ਵਿਚ ਸਤਿਗੁਰਾਂ ਨਾਲ ਇਨ੍ਹਾਂ ਨੇ ਕੀਤੇ ਹਨ।
ਬਚਨ ਸੁਣਨ ਕੋ ਬੋਲਲ ਚਾਏ
ਔਰ ਇਨ੍ਹਾਂ ਦੇ ਮਨ ਵਿਚ ਸਤਿਗੁਰਾਂ ਦੇ ਬਚਨ ਸੁਣਨ ਦੀ ਅਭਿਲਖ ਹੈ ਕਿ ਕਲਗੀਧਰ ਜੀ ਨੇ ਕਲਗੀਧਰ ਜੀ ਕਹਿੰਦੇ ਬੜਾ ਸੁੰਦਰ ਬੋਲਦੇ ਨੇ, ਉਨ੍ਹਾਂ ਦੇ ਬਚਨ ਬੜੇ ਸੁੰਦਰ ਤਾਸੀਰ ਬਰਕਤ ਵਾਲੇ ਹੁੰਦੇ ਨੇ। ਤੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਚਨ ਸੁਣਨ ਵਾਸਤੇ ਇਹਨਾਂ ਵਿੱਚੋਂ ਬਹੁਤੇ ਪਹਾੜੀ ਰਾਜਿਆਂ ਦੇ ਮਨਾਂ ਦੀ ਲਾਲਸਾ ਬਣੀ ਹੋਈ ਹੈ।
ਭੀਮ ਚੰਦ ਤੇ ਆਦਿਕ ਰਾਜੇ,
ਰਾਜਾ ਭੀਮ ਚੰਦ ਤੇ ਇਹਦੇ ਤੋਂ ਇਲਾਵਾ ਹੋਰ ਜਿੰਨੇ ਪਹਾੜੀ ਰਾਜੇ ਹਨ,
ਭੂਪ ਚੰਦ ਬੋ ਸੰਗ ਸਮਾਜੇ,
ਰਾਜਾ ਭੂਪ ਚੰਦ ਆਦਿਕ ਰਾਜੇ ਜਿਹੜੇ ਆਪਣੇ ਬੜੇ ਬੜੇ ਵੱਡੇ ਸਾਜੋ ਸਮਾਜ ਦੇ ਸਹਿਤ ਆਪਣੇ ਅਹਿਲਕਾਰਾਂ ਦੇ ਵਜ਼ੀਰਾਂ ਦੇ ਸਹਿਤ ਚੱਲ ਕੇ ਆਏ ਹੋਏ ਨੇ,
ਤੇ ਬੜੇ ਸੈਲਪਤੀਰੇ,
ਬੜੇ ਬੜੇ ਵੱਡੇ ਸੈਲਪਤੀ ਪਹਾੜੀ ਰਾਜੇ ਨੇ ਇਹਨਾਂ ਸਭ ਨੇ ਆ ਕੇ ਮਹਾਰਾਜ ਜੀ ਦੇ ਦਰਸ਼ਨ ਕੀਤੇ ਹਨ। ਛੋਟੇ ਵੱਡੇ ਜਿੰਨੇ ਰਾਜੇ ਹਨ,
ਸੁਣ ਸੁਣ ਬਾਕੇ ਆਨੰਦ ਵਡੇਰੇ,
ਸਤਿਗੁਰੂ ਜੀ ਵੀ ਬਚਨ ਕਰਦੇ ਨੇ ਤੇ ਮਹਾਰਾਜ ਜੀ ਦੇ ਪਵਿੱਤਰ ਬਚਨਾਂ ਨੂੰ ਇਹ ਸਾਰੇ ਰਾਜੇ ਸੁਣਦੇ ਨੇ, ਬੜੇ ਧਿਆਨ ਨਾਲ ਬੜੇ ਗੌ ਨਾਲ ਸੁਣਦੇ ਨੇ। ਔਰ ਮਹਾਰਾਜ ਜੀ ਦੇ ਬਚਨ ਸੁਣ ਕੇ ਸਾਰਿਆਂ ਦੇ ਹਿਰਦਿਆਂ ਵਿੱਚ ਬੜਾ ਭਾਰੀ ਆਨੰਦ ਵਰਤਿਆ ਹੈ।
ਜਿਨ੍ਹਾਂ ਪ੍ਰਥਮੀ ਦਰਸ਼ਨ ਪਾਇਓ,
ਇਹਨਾਂ ਵਿੱਚੋਂ ਬਹੁਤੇ ਰਾਜੇ ਤੇ ਐਸੇ ਨੇ ਜਿਨ੍ਹਾਂ ਨੇ ਪਹਿਲੀ ਵਾਰ ਕਲਗੀਧਰ ਦੇ ਦਰਸ਼ਨ ਕੀਤੇ ਨੇ। ਚਲੋ ਰਾਜਾ ਭੀਮ ਚੰਦ ਆਦਿ ਰਾਜੇ ਤਾਂ ਪਹਿਲਾਂ ਵੀ ਗੁਰੂ ਸਾਹਿਬ ਨੂੰ ਮਿਲ ਚੁੱਕੇ ਨੇ, ਪਰ ਇਹਨਾਂ ਪਹਾੜੀ ਰਾਜਿਆਂ ਵਿੱਚੋਂ ਕਈ ਰਾਜੇ ਐਸੇ ਨੇ ਜਿਨ੍ਹਾਂ ਨੇ ਪਹਿਲੀ ਵਾਰ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕੀਤੇ ਹਨ।
ਕਰ ਜੋਰਤ ਬਾਕ ਅਲਾਇਓ,
ਉਹ ਹੱਥ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬੇਨਤੀ ਕਰਦੇ ਹਨ।
ਸ੍ਰੀ ਸਤਿਗੁਰ ਕੇ ਗੁਣ ਜਿਮ ਸੁਨੇ, ਕਹਿਤ ਹੁਤੇ ਜਿਮ ਸੁੰਦਰ ਘਨੇ,
ਕਹਿੰਦੇ ਜਿਵੇਂ ਸਤਿਗੁਰੂ ਗੁਰੂ ਕਲਗੀਧਰ ਜੀ ਦੇ ਗੁਣ ਸੁਣੇ ਨੇ ਨਾ, ਕਿ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਵਿੱਚ ਬੜੇ ਭਾਰੀ ਸੁੰਦਰ ਗੁਣ ਨੇ, ਕਹਿੰਦੇ ਅੱਜ ਉਸ ਤਰ੍ਹਾਂ ਵੇਖ ਵੀ ਲਿਆ ਹੈ। ਜਿਸ ਤਰ੍ਹਾਂ ਸੁਣਿਆ ਸੀ, ਬੜਿਆਂ ਸਿੱਖਾਂ ਦੀ ਜ਼ੁਬਾਨੀ ਸੁਣਿਆ ਸੀ ਕਿ ਕਲਗੀਆਂ ਵਾਲੇ ਪਾਤਸ਼ਾਹ ਵਿੱਚ ਬੜੇ ਗੁਣ ਹਨ, ਮਹਾਰਾਜ ਜੀ ਦਾ ਸਰੂਪ ਬੜਾ ਸੁੰਦਰ ਹੈ, ਸਤਿਗੁਰੂ ਜੀ ਦੇ ਬਚਨ ਬੜੇ ਅਨੂਪ ਹਨ, ਕਹਿੰਦੇ ਜਿਸ ਤਰ੍ਹਾਂ ਸੁਣਿਆ ਸੀ ਅੱਜ ਉਸੇ ਤਰ੍ਹਾਂ ਦੇ ਦਰਸ਼ਨ ਕੀਤੇ ਹਨ।
ਕਿਸੇ ਰੀਤ ਕੇ ਆਜ ਨਿਹਾਰੇ, ਦਰਸ਼ਨ ਸਫਲ ਜਨਮ ਹਮਾਰੇ,
ਜਿਸ ਤਰ੍ਹਾਂ ਸੁਣਿਆ ਸੀ ਉਸੇ ਤਰ੍ਹਾਂ ਦੇ ਦਰਸ਼ਨ ਅੱਜ ਕੀਤੇ ਨੇ। ਇਹਨਾਂ ਵਿੱਚੋਂ ਤਾਂ ਕਈ ਪਹਾੜੀ ਰਾਜਿਆਂ ਅੰਦਰ ਇੰਨਾ ਭਾਵ ਜਾਗਿਆ, ਉਹ ਕਹਿਣ ਲੱਗ ਪਏ, ਕਹਿੰਦੇ ਅੱਜ ਤਾਂ ਸਾਡਾ ਜਨਮ ਹੀ ਸਫਲਾ ਹੋ ਗਿਆ। ਮਹਾਰਾਜ ਜੀ ਦੇ ਦਰਸ਼ਨ ਕਰਕੇ, ਕਲਗੀਧਰ ਦੇ ਦੀਦਾਰ ਕਰਕੇ,
ਰਾਜਪੂਤ ਅਰ ਸਭ ਗਿਰਪਾਲ, ਕਹੇ ਸਕਲ ਅਮ ਭਏ ਨਿਆਲ,
ਜਿੰਨੇ ਰਾਜਪੂਤ ਰਾਜੇ ਨੇ ਜਿੰਨੇ ਪਹਾੜੀ ਰਾਜੇ ਨੇ ਸਭ ਕਹਿ ਰਹੇ ਨੇ, ਕਹਿੰਦੇ ਅੱਜ ਅਸੀਂ ਨਿਹਾਲ ਹੋ ਗਏ, ਅੱਜ ਦਸਵੇਂ ਪਾਤਸ਼ਾਹ ਦੇ ਦੀਦਾਰ ਕਰਕੇ ਦਰਸ਼ਨ ਕਰਕੇ ਅਸੀਂ ਨਿਹਾਲ ਨਿਹਾਲ ਹੋ ਗਏ ਹਾਂ।
ਸ੍ਰੀ ਨਾਨਕ ਕੋ ਤਖਤ ਸੁਹਾਇਓ,
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਜੋ ਤਖਤ ਸੋਭਨੀਕ ਹੋ ਰਿਹਾ, ਸੁਭਾਏ ਮਾਨ ਹੋ ਰਿਹਾ।
ਤਿੰਨ ਲੋਕ ਪਤੀ ਤਨ ਧਰ ਆਇਓ,
ਕਹਿੰਦੇ ਮਾਨੋ ਤਿੰਨਾਂ ਲੋਕਾਂ ਦੇ ਪਤੀ ਅਕਾਲ ਪੁਰਖ ਜੀ ਹੀ ਸਰੀਰ ਧਾਰਨ ਕਰਕੇ ਆਏ ਹਨ।
ਬਹੁਤ ਸਮੇਂ ਲੱਗ ਬੈਠੇ ਰਹੇ,
ਇਹਦਾ ਇਹ ਰਾਜੇ ਕਾਫੀ ਸਮੇਂ ਤੱਕ ਮਹਾਰਾਜ ਜੀ ਦੇ ਚਰਣਾਂ ਵਿੱਚ ਬੈਠੇ ਰਹੇ।
ਉਠ ਗਮਨੇ ਕੋਈ ਨਾ ਚਿਤ ਚਾਹੇ,
ਹਾਂ ਫਿਰ ਉਠ ਕੇ ਚੱਲੇ ਨੇ ਪਰ ਮਨ ਨਹੀਂ ਕਰਦਾ ਸੀ ਜਾਣ ਨੂੰ। ਸਤਿਗੁਰਾਂ ਦੇ ਦਰਸ਼ਨਾਂ ਨੇ ਇੰਨੀ ਖਿੱਚ ਪਾਈ ਇਹਨਾਂ ਦੇ ਅੰਦਰ ਕਿ ਉੱਠ ਕੇ ਚੱਲੇ ਤਾਂ ਹਨ ਰਾਜੇ ਕਾਫੀ ਸਮਾਂ ਬੈਠਣ ਤੋਂ ਬਾਅਦ, ਪਰ ਇਹਨਾਂ ਦਾ ਮਨ ਨਹੀਂ ਕਰਦਾ ਉੱਠ ਕੇ ਜਾਣ ਨੂੰ, ਚਿਤ ਨਹੀਂ ਮੰਨਦਾ।
ਦੇਖਣ ਕੇ ਲਾਲਚ ਅਨਰਾਗੇ,
ਸਤਿਗੁਰੂ ਜੀ ਦੇ ਦਰਸ਼ਨ ਕਰਨ ਦੀ ਲਾਲਸਾ ਇਹਨਾਂ ਦੇ ਮਨਾਂ ਵਿੱਚ ਬਣੀ ਹੋਈ ਹੈ, ਲਾਲਚ ਬਣਿਆ ਹੋਇਆ ਹੈ।
ਬਾਤ ਸੁਣਨ ਹਿਤ ਬਾਤਨ ਲਾਗੇ,
ਸਤਿਗੁਰਾਂ ਦੇ ਬਚਨ ਸੁਣਨ ਵਾਸਤੇ ਗੱਲੀ ਲੱਗੇ ਹੋਏ ਨੇ।
ਬਾਰ ਬਾਰ ਗੁਰ ਕੋ ਜਸ ਕਹੈ, ਹਮ ਰਾਵਰ ਕੇ ਸਿੱਖ ਹੀ ਅਹੈ।
ਬਾਰ ਬਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਸ ਕਰਦੇ ਨੇ ਔਰ ਕਹਿੰਦੇ ਮਹਾਰਾਜ ਅਸੀਂ ਵੀ ਤੁਹਾਡੇ ਸਿੱਖ ਹੀ ਆ। ਇਹ ਰਾਜੇ ਕਹਿੰਦੇ ਮਹਾਰਾਜ ਅਸੀਂ ਵੀ ਤੁਹਾਡੇ ਸਿੱਖ ਹੀ ਹਾਂ, ਸਾਨੂੰ ਵੀ ਤੁਸੀਂ ਆਪਣਾ ਸਿੱਖ ਹੀ ਜਾਣੋ, ਕਿਉਂਕਿ ਖਾਲਸਾ ਜੀ ਨਾ ਪਹਾੜੀਆਂ ਦੀ ਮੱਤ ਦਾ ਕੁਝ ਪਤਾ ਨਹੀਂ ਹੁੰਦਾ। ਹੁਣੇ ਤਾਂ ਝੱਟ ਦੇ ਵਿੱਚ ਇੰਨਾ ਪਿਆਰ ਜਾਗ ਪੈਂਦਾ ਵੀ ਕਹਿੰਦੇ ਅਸੀਂ ਸਿੱਖ ਹਾਂ, ਝੱਟ ਹੀ ਇਹਨਾਂ ਦਾ ਕੁਝ ਸਮੇਂ ਬਾਅਦ ਇਹੋ ਜਿਹਾ ਮਨ ਬਦਲ ਜਾਂਦਾ ਵੀ ਇਕਦਮ ਵਿਰੋਧੀ ਵੀ ਬਣ ਜਾਂਦੇ ਨੇ। ਇਸ ਕਰਕੇ ਮਹਾਰਾਜ ਜੀ ਨੇ ਕਾਚੇ ਮੱਤ ਪਹਾੜੀਏ ਇਹ ਬਚਨ ਕਿਹਾ। ਇਹ ਕਹਿੰਦੇ ਜੀ ਮਹਾਰਾਜ ਸਾਨੂੰ ਵੀ ਤੁਸੀਂ ਆਪਣਾ ਸਿੱਖ ਹੀ ਸਮਝੋ, ਸਿੱਖ ਹੀ ਜਾਣੋ,
ਕਰਨਾ ਕਰਤਰੋ ਲਖ ਦਾਸ,
ਸਾਨੂੰ ਆਪਣਾ ਦਾਸ ਸੇਵਕ ਜਾਣ ਕੇ ਸਾਡੇ ਤੇ ਆਪਣੀ ਕਰੁਣਾ ਕਿਰਪਾ ਕਰਦੇ ਰਹੋ।
ਤੁਮ ਦਰਸ਼ਨ ਤੇ ਨੈ ਜਮ ਪਾਤ,
ਮਹਾਰਾਜ ਜੀ ਤੁਹਾਡੇ ਦਰਸ਼ਨਾਂ ਦੇ ਨਾਲ ਜਮਾਂ ਦੀ ਫਾਈ ਨਹੀਂ ਪੈਂਦੀ, ਜਿਹੜਾ ਤੁਹਾਡੇ ਦਰਸ਼ਨ ਕਰਦਾ ਉਹਨਾਂ ਦੀਆਂ ਜਮਾਂ ਦੀਆਂ ਫਾਈਆਂ ਕੱਟੀਆਂ ਜਾਂਦੀਆਂ ਹਨ।
ਆਪਣੇ ਜਾਨ ਸਿਮਰਦੇ ਰਹੋ,
ਮਹਾਰਾਜ ਸਾਨੂੰ ਆਪਣਾ ਜਾਣ ਕੇ ਸਿਮਰਦੇ ਰਹੋ, ਸਾਨੂੰ ਆਪਣਾ ਜਾਣ ਕੇ ਯਾਦ ਕਰਦੇ ਰਹੋ।
ਪੂਰਬ ਦੋਸ਼ ਨਹੀਂ ਅਬ ਲਹੋ,
ਮਹਾਰਾਜ ਜੋ ਪਹਿਲਾਂ ਸਾਡੇ ਕੋਲੋਂ ਗਲਤੀਆਂ ਹੋ ਗਈਆਂ ਉਹਦੀਆਂ ਦੀ ਵਿਚਾਰ ਨਾ ਕਰਿਆ ਜੇ, ਜਿਹੜੇ ਦੋਸ਼ ਸਾਡੇ ਕੋਲੋਂ ਪਹਿਲੋਂ ਹੋਏ ਨੇ ਉਹਨਾਂ ਦੋਸ਼ਾਂ ਨੂੰ ਆਪਣੇ ਹਿਰਦੇ ਚ ਨਾ ਵਿਚਾਰਿਓ।
ਹਮ ਹੈ ਅਲਪ ਬਿਗਾਰਨ ਹਾਰੇ, ਤੁਮ ਸਮਰੱਥ ਹੋ ਬਖਸ਼ਣ ਹਾਰੇ।
ਮਹਾਰਾਜ ਅਸੀਂ ਅਲਪਾਂ ਛੋਟੇ ਹਾਂ, ਅਸੀਂ ਵਿਗਾੜ ਕਰਦੇ ਹਾਂ, ਪਰ ਤੁਸੀਂ ਸਮਰੱਥ ਹੋ ਔਰ ਬਖਸ਼ਣ ਹਾਰ ਬਖਸ਼ੰਦ ਹੋ।
ਵਿਆਦਕ ਕਹਿ ਬਿਨਾ ਘਨੇਰੇ,
ਏਦਾਂ ਇਹਨਾਂ ਰਾਜਿਆਂ ਨੇ ਸਤਿਗੁਰਾਂ ਨੂੰ ਬਹੁਤ ਬੇਨਤੀਆਂ ਕੀਤੀਆਂ ਹਨ।
ਜਨੀ ਟੁੱਟ ਕਰ ਤਿੰਬੇਰੇ,
ਸਹਿਜੇ ਸਹਿਜੇ ਮਹਾਰਾਜ ਜੀ ਕੋਲੋਂ ਨਮਸਕਾਰਾਂ ਕਰਕੇ ਉੱਠ ਕੇ ਚੱਲੇ ਹਨ।
ਕਰ ਨਮੋ ਜਨਾਏ ਸਨੇਹੋ,
ਨਮਸਕਾਰ ਕਰ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਆਪਣਾ ਸਨੇਹ ਆਪਣਾ ਪਿਆਰ ਜਣਾਉਂਦੇ ਹਨ। ਔਰ ਆਪੋ ਆਪਣਿਆਂ ਡੇਰਿਆਂ ਨੂੰ ਜਿੱਥੋਂ ਜਿੱਥੋਂ ਆਏ ਸਨ ਉਹਨਾਂ ਡੇਰਿਆਂ ਵੱਲ ਪ੍ਰਸਥਾਨ ਹੋਏ ਕੀਤਾ ਹੈ, ਕੂਚ ਕੀਤਾ ਹੈ।
ਪੁਨ ਸਗਰੇ ਰਾਜਨ ਕੀ ਰਾਣੀ, ਦਰਸ਼ਨ ਕੋ ਚਿਤ ਚੈਤ ਮਾਨੇ,
ਇਹਨਾਂ ਰਾਜਿਆਂ ਦੀਆਂ ਜਿਹੜੀਆਂ ਰਾਣੀਆਂ ਸਨ ਉਹਨਾਂ ਦੇ ਮਨ ਚ ਵੀ ਦਰਸ਼ਨਾਂ ਦੀ ਕਾਂਖਾ ਹੋਈ, ਉਹ ਵੀ ਆਈਆਂ ਹੋਈਆਂ ਸੀ। ਮੇਲਾ ਜੋ ਸੀ ਰਵਾਲਸਰ ਦੇ ਤੀਰਥ ਦਾ, ਉਹ ਵੀ ਮੇਲਾ ਵੇਖਣ ਆਈਆਂ ਹੋਈਆਂ ਤੇ ਉਹਨਾਂ ਦੇ ਮਨ ਚ ਵੀ ਇੱਛਾ ਸੀ ਕਿ ਅਸੀਂ ਵੀ ਦਸਵੇਂ ਪਾਤਸ਼ਾਹ ਦੇ ਦਰਸ਼ਨ ਕਰੀਏ, ਜਿੰਨੇ ਰਾਜਿਆਂ ਦੀਆਂ ਰਾਣੀਆਂ ਹਨ।
ਬੂਜ ਬੂਜ ਰਾਜਨ ਕੇ ਸੰਗਾ,
ਉਹ ਆਪੋ ਆਪਣੇ ਰਾਜਿਆਂ ਦੇ ਕੋਲੋਂ ਪੁੱਛ ਕੇ ਉਹਨਾਂ ਕੋਲੋਂ ਆਗਿਆ ਲੈ ਕੇ
ਦੇਖਣ ਧਰੇ ਉਮੰਗਾ,
ਜਿੰਨੀਆਂ ਰਾਣੀਆਂ ਸਨ ਇਕੱਠੀਆਂ ਹੋ ਕੇ ਮਹਾਰਾਜ ਗੁਰੂ ਕਲਗੀਧਰ ਦੇ ਦਰਸ਼ਨ ਕਰਨ ਵਾਸਤੇ ਬੜੀ ਭਾਰੀ ਉਮੰਗ ਧਾਰਨ ਕਰਕੇ ਆਈਆਂ ਹਨ।
ਪ੍ਰਸਕ ਪ੍ਰਸਕ ਨਿਜ ਧਰੀ ਉਪਾਇਨ,
ਪਿਟਾਵਾਂ ਲੈ ਕੇ ਆਈਆਂ ਨੇ ਵੱਖੋ ਵੱਖਰੀਆਂ ਪਿਟਾਵਾਂ, ਉਹ ਮਹਾਰਾਜ ਜੀ ਦੇ ਚਰਨਾਂ ਵਿਚ ਭੇਟ ਕੀਤੀਆਂ ਹਨ।
ਪਰਸੇ ਆਨ ਕਮਲ ਸੰਪਾਇਨ,
ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਨਾਂ ਕਮਲਾਂ ਨੂੰ ਪਰਸਿਆ ਹੈ।
ਪੂਰਨ ਚੰਦ ਬਦਨ ਕੀ ਓਰਾ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਸੋਹਣਾ ਸਰੂਪ, ਕਹਿੰਦੇ ਜਿਵੇਂ ਪੂਰਨਮਾਸ਼ੀ ਦਾ ਚੰਦਰਮਾ ਹੁੰਦਾ ਉਹ ਤਾਂ ਕਹਿੰਦੇ ਇੰਨਾ ਸੁੰਦਰ ਨਹੀਂ ਹੁੰਦਾ, ਜਿੰਨੀ ਸੁੰਦਰਤਾ ਸਤਿਗੁਰਾਂ ਦੇ ਸਰੂਪ ਦੇ ਉੱਤੇ ਹੈ। ਮਹਾਰਾਜ ਜੀ ਦਾ ਸਰੂਪ ਸੁੰਦਰ ਚੰਦਰਮਾ ਜੈਸਾ, ਉਹਦੇ ਵਾਲੇ ਰਾਣੀਆਂ ਆ ਕੇ ਵੇਖਦੀਆਂ ਹਨ।
ਅਬਰਾਨੀ ਬ੍ਰਿਗ ਕੀਨ ਚਕੋਰਾ,
ਸਤਿਗੁਰਾਂ ਦਾ ਸਰੂਪ ਚੰਨ ਹੈ ਔਰ ਰਾਣੀਆਂ ਨੇ ਆਪਣੇ ਨੇਤਰਾਂ ਨੂੰ ਚਕੋਰ ਬਣਾ ਲਿਆ ਹੈ। ਚਕੋਰਾਂ ਵੱਤ ਨੇਤਰਾਂ ਨੂੰ ਕਰਕੇ ਮਹਾਰਾਜ ਜੀ ਦੇ ਚੰਨ ਜੈਸੇ ਸੁੰਦਰੇ ਸਰੂਪ ਨੂੰ, ਸੋਹਣੇ ਮੁਖੜੇ ਨੂੰ ਵੇਖਦੀਆਂ ਦਰਸ਼ਨ ਦੀਦਾਰ ਕਰਦੀਆਂ ਹਨ।
ਹੋਰ ਸਰੂਪ ਸੂਰਜ ਸਮ ਭਾਸੇ,
ਇਸ ਤਰ੍ਹਾਂ ਕਹਿ ਲਈਏ ਕਿ ਸਤਿਗੁਰਾਂ ਦਾ ਸਰੂਪ ਸੂਰਜ ਦੇ ਸਮਾਨ ਪ੍ਰਕਾਸ਼ ਕਰ ਰਿਹਾ ਹੈ।
ਕਮਲ ਬਿਲੋਚਨ ਸਬਨ ਵਿਕਾਸੇ,
ਇਹਨਾਂ ਰਾਣੀਆਂ ਦੀਆਂ ਅੱਖਾਂ ਕਮਲ ਦੇ ਫੁੱਲਾਂ ਵਾਂਗੂ ਹੋ ਗਈਆਂ ਤੇ ਕਮਲ ਦੇ ਫੁੱਲਾਂ ਵਾਂਗੂ ਖਿੜੀਆਂ ਹੋਈਆਂ ਵਿਗਾਸ ਕਰ ਰਹੀਆਂ ਹਨ।
ਇੱਕ ਵਾਰ ਤਨ ਕੀ ਸੁਧ ਭੂਲੇ, ਇੱਕ ਸਰੂਪ ਸਭ ਰਨ ਨੀ ਝੂਲੇ,
ਇੱਕੋ ਵਾਰ ਇਹਨਾਂ ਨੂੰ ਆਪਣੇ ਤਨਾਂ ਦੀ ਸੁਧ ਬੁੱਧ ਭੁੱਲ ਗਈ ਰਾਣੀਆਂ ਨੂੰ, और महाराज जी का स्वरूप वेख के सारिया राणिया झूल रही ने कैसे आनंद विच जेड़ा आनंद अकह है जेड़ा आनंद असह है ऐसे आनंद विच झूल रही ने आनंद माण रही हन।
कहें परस पर हे अलीजान सुंदर कृष्ण सुनियो हम कान।
आपस विच गल्लां कर दिया हे अली अली कहंदे ने सखी नू हे सखी अपने नाल दिया राणिया नाल अपने नाल दिया साथणा नाल गल्लां कर दिया हे सखी सुनिया सी कि भगवान कृष्ण जी बड़े सुंदर होए ने उना नू श्याम सुंदर कहंदे ने कहंदे सुनिया सी कि भगवान कृष्ण जी बड़े सुंदर होए ने
तो तिक बिर मैं नर नारी
इतने सुंदर सी भगवान कृष्ण जी के उना दा स्वरूप वेख के जेड़ा भी नर नारी वेखदा सी बिरम जांदा सी।
बीच पुराणन कथा उचारी
इना पुराणा दे विच कथा लिखी हुई है
सो इन सम होए गो कह नाहिन काम कहां सम तन का दान।
कहंदे भी ओ भगवान कृष्ण जी दी सुंदरता जेड़ी असी पुराणा विच सुनी है कहंदे ओ दे नालों भी ज्यादा सुंदर गुरु कलगीधर दा स्वरूप है कहंदे ओ कृष्ण जी भी इना वर्गे सुंदर खबरे होणगे के नहीं होणगे पर ए तां साडे सामने प्रतख बैठे ने सुंदरता दी मूरत जिन्हां दा स्वरूप वेख के तन दे अंदर जेड़ा काम है ओदा दहन हो जांदा है नास हो जांदा है।
लाज जहाज नैन नियारे
नेत्र वेखो इन्हां दे किन्ने सुंदर ने ली सखी हे अली वेखो इन्हां दे नेत्र किन्ने सुंदर हन जिवें गुरु कलगीधर जी ने लिखिया ना दसम दे विच सितता बभूत अते मेखली नमेख संधि अंजन दी सेली दा सुभाव सुभ पाखणा तेहो जा कहंदे सुंदर स्वरूप है कहंदे नेत्र इस तरह ने मानो जिवें लाज दा जहाज होण अणहारे तिखे नेत्र हन अणियां वाले तिखे नेत्र हन मानो कटारा वांगू हिरदे नू खिच के चबो देण वाले ने जैसे गुरु नानक पातशाह दे बचन हन तेरे मुंद कटारे जेवड़ा तिन लोभी लोभ लुभाया मुंद कटारे कटार दा मतलब हुंदा कटार तिखी कहदे हे प्रभु तेरे जेड़े नेत्र ने इस तरह लगदा जिवें कटार वांगू तिखे साडे कलेजे नू विच्चों ही विन के परो के कढ के पार निकल जाण वाले हन ऐसे सुंदर नेत्र हन।
खंजन कंजन कौन विचारे
कहदे इस तरह दे सुंदर खंजन कंजन सुंदर नेत्र ने कौन विचार करके दस सके के कितने सुंदर हन।
धन त्रिया बदपागी सोए इनसो हस बोलत है जो
धन हानो त्रिमता धन हानो स्त्रियां जेड़िया इना नाल हस के बोल दिया होणगियां यानी कि मातावां वल इशारा कर रही ने राणियां धन हानो मातावां जेड़िया इना दे नाल हस के बोल दिया होणगियां इना दे नाल बैठ के घंटिया बद्धी बचन कर दिया होणगियां।
सुनत रही हम सभी श्रोन
असी सब ने अपने कन्ना विच सुनिया सी
गुरसम रूप नहीं कित लोन
गुरु कलगीधर जी वर्गा स्वरूप किते नहीं है सुनिया जरूर सी हुण ताई कन्ना विच के गुरु कलगियां वाले पातशाह वर्गा कोई दूजा नहीं तुद बिन दूजा नाहीं कोए सुनिया सी हुण ताई के इना वर्गा सुंदर स्वरूप किसे दा नहीं।
रही सिहावत हेरन कारण बड़े भाग किए आज निहारन
पर आज सानू इना दे दर्शन हो गए ने और जिन्हां दे दर्शना दी साडे अंदर वड्डी भारी सिहावत इच्छा सी अज वड्डियां भागां करके साडे तां कोई कर्म ही जागे ने पता नहीं कोई पूर्वले जन्मां दी तपस्या होवे पूर्वले जन्मां दे कोई कीते चंगे कर्म होण जिन्हां दा फल ਅੱਜ ਗੁਰੂ ਕਲਗੀ ਧਰ ਜੀ ਦੇ ਦਰਸ਼ਨ ਕਰਕੇ ਸਾਨੂੰ ਸਾਰੀਆਂ ਨੂੰ ਪ੍ਰਾਪਤ ਹੋਏ ਹਨ।
ਗੁਰ ਸਰੂਪ ਬਣ ਜਾਲ ਫਸੀ ਹੈ,
ਸਤਿਗੁਰਾਂ ਦਾ ਸਰੂਪ ਇਹੋ ਜਿਹਾ ਸੁੰਦਰ ਹੈ ਮਾਨੋ ਵੱਡੇ ਜਾਲ ਵਾਂਗੂ ਹੋਵੇ, ਔਰ ਉਸ ਜਾਲ ਦੇ ਵਿਚ ਸਾਰੀਆਂ ਰਾਣੀਆਂ ਫਸ ਗਈਆਂ ਹੋਣ।
ਮ੍ਰਿਗੀ ਸਮਾਨ ਨਹੀਂ ਨਿਕਸੀ ਹੈ,
ਜਾਲ ਚ ਹਿਰਨ ਫਸ ਜਾਂਦਾ ਨਾ, ਏਦਾਂ ਮਿਰਗੀ ਹਿਰਨੀ ਦੇ ਸਮਾਨ, ਹਿਰਨੀਆਂ ਦੇ ਸਮਾਨ ਗੁਰੂ ਸਾਹਿਬ ਦੇ ਸਰੂਪ ਰੂਪੀ ਜਾਲ ਵਿਚ ਇਹ ਫਸੀਆਂ ਹੋਈਆਂ ਬਾਹਰ ਨੀਪੀ ਨਿਕਲਦੀਆਂ।
ਇੱਕ ਟੱਕ ਦੇਖ ਨਾ ਪਲਕ ਮਿਲਾ ਮੈਂ,
ਇੱਕ ਟੱਕੀ ਲਾ ਕੇ ਮਹਾਰਾਜ ਜੀ ਵੱਲ ਵੇਖਦੀਆਂ ਨੇ, ਆਪਣੀਆਂ ਅੱਖਾਂ ਨੂੰ ਝਪਕਦੀਆਂ ਤੱਕ ਵੀ ਨਹੀਂ।
ਇਹ ਸਖੀ ਕਹਾ ਦਰਸ ਪੁਨ ਪਾਵੇ,
ਇਹ ਸਖੀ ਦਰਸ਼ਨ ਕਰ ਲੋ ਜਿੰਨੇ ਹੁੰਦੇ ਨੇ, ਕਿਉਂਕਿ ਐਸੇ ਦਰਸ਼ਨ ਮੁੜ ਆਪਾਂ ਨੂੰ ਕਿੱਥੇ ਮਿਲਣੇ ਹਨ, ਕਿੱਥੇ ਪ੍ਰਾਪਤ ਹੋਣੇ ਹਨ।
ਭਈ ਬਿਸਮ ਠਹਿਰੀ ਚਿਰਕਾਲ,
ਹੈਰਾਨ ਹੀ ਹੋ ਗਈਆਂ, ਕਹਿੰਦੇ ਹੱਕੀਆਂ ਬੱਕੀਆਂ ਹੀ ਹੋ ਗਈਆਂ ਦਰਸ਼ਨ ਕਰਕੇ, ਇੱਕ ਟੱਕੀ ਲਾ ਕੇ ਮਹਾਰਾਜ ਜੀ ਦੇ ਦਰਸ਼ਨ ਕਰਦੀਆਂ ਰਹੀਆਂ।
ਫਿਰ ਮੈਂ ਉੱਤੀ ਜੋ ਬਿਰਦਾ ਬਾਲ,
ਉਹਨਾਂ ਵਿਚ ਜਿਹੜੀਆਂ ਬੁੱਢੀਆਂ ਰਾਣੀਆਂ ਸਨ, ਬਜੁਰਗ ਰਾਣੀਆਂ ਸਨ,
ਸਭ ਰਾਨਨ ਕੋ ਮਨ ਕੀ ਜਾਨ, ਉੱਠੇ ਗੁਰੂ ਪਗ ਬੰਧਨ ਠਾਨ।
ਰਾਣੀਆਂ ਦੇ ਮਨਾਂ ਦੀ ਜਾਣ ਕੇ ਫਿਰ ਉਹ ਬਜੁਰਗ ਰਾਣੀਆਂ ਜਿਹੜੀਆਂ ਸਨ ਉਹ ਉੱਠੀਆਂ ਨੇ ਉਸ ਵੇਲੇ ਮਹਾਰਾਜ ਜੀ ਦੇ ਚਰਨਾਂ ਤੇ ਵੰਦਨਾ ਕਰਕੇ।
ਈਟ ਨੀਟ ਉੱਠ ਗਮਨੀ ਸਾਰੇ,
ਹੌਲੇ ਹੌਲੇ ਸਹਿਜੇ ਸਹਿਜੇ ਸਾਰੀਆਂ ਰਾਣੀਆਂ ਮਹਾਰਾਜ ਜੀ ਦੇ ਚਰਨਾਂ ਵਿਚੋਂ ਉੱਠ ਕੇ ਨਮਸਕਾਰਾਂ ਕਰਕੇ ਗਈਆਂ ਹਨ।
ਲਾਜ ਸੁਖ ਤੇ ਨਾਰੇ,
ਲਾਜ ਦੇ ਵਿਚ ਬੰਨੀਆਂ ਹੋਈਆਂ ਔਰ ਸੁਖਚਿਤ ਹਨ।
ਜਬ ਸਭ ਗਈ ਕਥਤ ਗੁਣ ਗੁਣ ਕੇ,
ਜਦੋਂ ਗਈਆਂ ਸਾਰੀਆਂ ਸਾਰੀਆਂ ਗੁਣ ਗਾਉਂਦੀਆਂ ਜਾ ਰਹੀਆਂ ਮਹਾਰਾਜ ਦਸਵੇਂ ਪਾਤਸ਼ਾਹ ਦੇ।
ਚਲੀ ਹਾਰ ਕਰ ਜਨ ਨਿਜ ਮਨ ਕੋ,
ਮਾਨੋ ਆਪਣਾ ਮਨ ਹੀ ਹਾਰ ਕੇ ਚੱਲੀਆਂ ਨੇ ਦਸਵੇਂ ਪਾਤਸ਼ਾਹ ਦੇ ਚਰਨਾਂ ਵਿਚ।
ਸੈਲ ਪਤੀ ਚੰਬਿਆਲ ਕੁਮਾਰੇ
ਜੀ, ਇਹਨਾਂ ਦੇ ਵਿਚ ਇਕ ਚੰਬਿਆਲ ਦਾ ਰਾਜਾ ਸੀ। ਚੰਬਿਆਲ ਰਿਆਸਤ ਹੈ, ਚੰਬਾ ਵੀ ਕਹਿੰਦੇ ਨੇ, ਚੰਬਾ ਰਿਆਸਤ ਹੈ। ਚੰਬੇ ਦਾ ਇੱਕ ਰਾਜਾ ਸੀ, ਉਹਦੀ ਇੱਕ ਲੜਕੀ ਸੀ, ਚੰਬਾ ਕੁਮਾਰੀ, ਉਹਦੀ ਇੱਕ ਲੜਕੀ ਸੀ।
ਚੰਬਿਆਲ ਕੁਮਾਰੇ ਮੈਂ ਵਿਆਹੀ ਸੋਤੀ ਕੁਵਾਰੇ,
ਚੰਬੇ ਦੇ ਰਾਜੇ ਦੀ ਇੱਕ ਲੜਕੀ ਸੀ, ਰਾਜਕੁਮਾਰੀ ਸੀ, ਉਹ ਵਿਆਹੀ ਨਹੀਂ ਸੀ ਹੋਈ, ਕੁਵਾਰੀ ਸੀ, ਉਹਦਾ ਕਿਤੇ ਹਾਲੇ ਵਿਆਹ ਨਹੀਂ ਸੀ ਹੋਇਆ, ਪਰ ਉਹ ਜਵਾਨੀ ਦੀ ਉਮਰ ਵਿਚ ਸੀ।
ਉੱਤੀ ਚਿਤਰ ਨੀ ਚਿਤਰ ਸਰੂਪਾ,
ਚਾਰ ਪ੍ਰਕਾਰ ਦੀਆਂ ਇਸਤਰੀਆਂ ਦੀਆਂ ਜਾਤੀਆਂ ਹੁੰਦੀਆਂ, ਚਾਰ ਹੀ ਪ੍ਰਕਾਰ ਦੇ ਪੁਰਖ ਹੁੰਦੇ ਨੇ, ਚਾਰ ਪ੍ਰਕਾਰ ਦੀਆਂ ਇਸਤਰੀਆਂ, ਪਦਮਨੀ, ਚਿਤਰਨੀ, ਹਸਤਨੀ, ਗਰੁੜਨੀ, ਏਦਾਂ ਇਹ ਚਾਰ ਕਿਸਮਾਂ ਹੁੰਦੀਆਂ ਨੇ। ਪਦਮਨੀ ਤੋਂ ਬਾਅਦ ਦੂਜੀ ਕਿਸਮ ਦੀ ਜਿਹੜੀ ਇਸਤਰੀ ਦੀ ਜਾਤੀ ਹੁੰਦੀ ਉਹਨੂੰ ਚਿਤਰਨੀ ਕਹਿੰਦੇ ਹਨ। ਕਹਿੰਦੇ ਚਿਤਰਨੀ ਜਾਤੀ ਦੀ ਇਹ ਜਿਹੜੀ ਇਸਤਰੀ ਸੀ, ਇਹ ਚੰਬਿਆਲ ਕੁਮਾਰੀ, ਚੰਬੇ ਦੇ ਰਾਜੇ ਦੀ ਲੜਕੀ ਰਾਜਕੁਮਾਰੀ,
ਕਵਤਾ ਕਰਤੀ ਗੁਣ ਅਨੁਪਾ,
ਕਵਤਾ ਨਾਲ ਬੜਾ ਪਿਆਰ ਕਰਦੀ ਸੀ, ਕਿਉਂਕਿ ਜਿਹੜੀਆਂ ਚਿਤਰਨੀ ਜਾਤੀ ਦੀਆਂ ਇਸਤਰੀਆਂ ਹੁੰਦੀਆਂ ਨੇ ਉਹਨਾਂ ਨੂੰ ਕਵਿਤਾ ਬੜੀ ਵਧੀਆ ਲੱਗਦੀ ਹੈ, ਉਹਨਾਂ ਨੂੰ ਗੀਤ ਸੰਗੀਤ ਬੜਾ ਵਧੀਆ ਲੱਗਦਾ ਹੈ, ਔਰ ਇਹ ਜਿਹੜੀ ਕਵਿਤਾ ਰਚਦੀ ਸੀ ਕਵਿਤਾ ਨਾਲ ਇਹਦਾ ਬੜਾ ਪਿਆਰ ਸੀ, ਕਾਵਿ ਸ਼ੈਲੀ ਦੇ ਵਿਚ ਬੜੀ ਨਿਪੁੰਨ ਸੀ।
ਸੁਣ ਤੁਹੀ ਗੁਰ ਰਚੀ ਸੁਬਾਨੇ, ਛੰਦ ਸੋਈਏ ਆਦਮਾਨੇ,
ਸਤਿਗੁਰਾਂ ਦੀ ਬਾਣੀ ਵੀ ਸੁਣੀ ਸੀ ਕਲਗੀਧਰ ਦੀ, ਬੜੇ ਬੜੇ ਸੋਹਣੇ ਛੰਦ ਸਵਾਈਏ ਜਿਹੜੇ ਦਸਵੇਂ ਪਾਤਸ਼ਾਹ ਦੇ ਰਚੇ ਹੋਏ ਸੀ ਉਹ ਇਸ ਰਾਜਕੁਮਾਰੀ ਨੇ ਸੁਣੇ ਹੋਏ ਸਨ।
ਪਦ ਪਦ ਹਰਕਤ ਵੇਖਨੇਰੇ,
ਚੰਬੇ ਦੇ ਰਾਜੇ ਦੀ ਇਹ ਲੜਕੀ ਪੜ ਪੜ ਕੇ ਬੜੀ ਖੁਸ਼ ਹੁੰਦੀ ਸੀ ਦਸਵੇਂ ਪਾਤਸ਼ਾਹ ਦੇ ਛੰਦਾਂ ਨੂੰ, ਦਸਵੇਂ ਪਾਤਸ਼ਾਹ ਦੇ ਸਵਈਆਂ ਨੂੰ।
ਰਸ ਸ਼ਿੰਗਾਰ ਅਧਿਕ ਜੈ ਹੀਰੇ,
ਮਹਾਰਾਜ ਜੀ ਦੀ ਬਾਣੀ ਚ ਕਿਉਂਕਿ ਨੌ ਰਸ ਹੁੰਦੇ ਨੇ ਕਵਿਤਾ ਦੇ, ਤੇ ਕਲਗੀਧਰ ਦੀ ਬਾਣੀ ਵਿਚ ਸ਼ਿੰਗਾਰ ਰਸ ਵੀ ਹੈ। ਜਦੋਂ ਸ਼ਿੰਗਾਰ ਰਸ ਦਾ ਵਰਣਨ ਕਰਦੇ ਨੇ ਉਦੋਂ ਕਈ ਭਰਮ ਵੀ ਜਾਂਦੇ ਨੇ ਵੀ ਇਹ ਸ਼ਿੰਗਾਰ ਰਸ ਵਰਣਨ ਹੋ ਰਿਹਾ, ਦਸਵੇਂ ਪਾਤਸ਼ਾਹ ਨਹੀਂ ਕਹਿ ਸਕਦੇ, ਕਿਉਂਕਿ ਕਵਿਤਾ ਦੇ ਗੁਣ ਨੇ, ਇਹ ਤਾਂ ਉਹੀ ਜਾਣੇਗਾ ਨਾ ਜਿਹੜਾ ਕਵਿਤਾ ਦਾ ਰਸੀਆ, ਕਵਿਤਾ ਦਾ ਭੇਦ ਸਮਝਦਾ ਹੈ। ਹੁਣ ਜਿਹਨੂੰ ਪਤਾ ਹੀ ਨਹੀਂ ਕਿ ਕਵਿਤਾ ਕੀ ਹੈ, ਜਿਵੇਂ ਕਹਿ ਦਿੰਦੇ ਨੇ ਨਾ ਬਾਂਦਰ ਕੀ ਜਾਣੇ ਅਦਰਕ ਦਾ ਸਵਾਦ, ਏਦਾਂ ਜਿਹਨੂੰ ਪਤਾ ਹੀ ਨਹੀਂ ਵੀ ਕਵਿਤਾ ਕੀ ਹੁੰਦੀ ਆ ਉਹਨੂੰ ਕੀ ਪਤਾ ਵੀ ਰਸ ਕੀ ਹੁੰਦੇ ਨੇ, ਇਹ ਤਾਂ ਉਹੀ ਜਾਣੇ ਜਿਹੜਾ ਕਵਿਤਾ ਦਾ ਭੇਦ ਸਮਝਦਾ। ਇਹ ਜਿਹੜੀ ਰਾਜਕੁਮਾਰੀ ਸੀ ਇਹਨੂੰ ਕਵਿਤਾ ਦਾ ਪਤਾ ਸੀ, ਇਸ ਕਰਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਜਿਹੜੀ ਬਾਣੀ ਹੈ ਛੰਦ ਸਵਈਏ ਨੇ ਉਹਦੇ ਵਿੱਚ ਸ਼ਿੰਗਾਰ ਰਸ ਵੀ ਬੜਾ ਸੁੰਦਰ ਮਹਾਰਾਜ ਜੀ ਨੇ ਵਰਣਨ ਕੀਤਾ ਹੋਇਆ, ਉਹਨੂੰ ਬੜੇ ਧਿਆਨ ਨਾਲ ਬੜੇ ਗਹੁ ਨਾਲ ਪੜ੍ਹਦੀ ਆ, ਵਾਚਦੀ ਆ, ਘੰਟਿਆਂ ਬੱਧੀ ਇੱਕ ਇੱਕ ਨੁਕਤੇ ਨੂੰ ਵੀ ਕਿਹੜਾ ਛੰਦ ਕਿਸ ਤਰੀਕੇ ਨਾਲ ਰਚਿਆ ਹੋਇਆ, ਚਿੱਤਰਪਦਾ ਛੰਦ ਕਿਵੇਂ ਗਾਇਆ ਜਾਂਦਾ ਹੈ, ਸਵਈਆ ਕਿਵੇਂ ਪੜਿਆ ਜਾਂਦਾ ਹੈ, ਕਵਿਤ ਕਿਵੇਂ ਪੜਿਆ ਜਾਂਦਾ ਹੈ, ਕਿੱਥੇ ਭਾਰ ਪੈਂਦਾ ਹੈ ਛੰਦ ਦਾ, ਕਿੱਥੋਂ ਹੋੜਾ ਪੜਨਾ, ਕਿੱਥੇ ਲਘੂ ਮਾਤਰਾ, ਕਿੱਥੇ ਦੀਰਘ ਮਾਤਰਾ ਹੈ, ਏਦਾਂ ਛੰਦਾਂ ਦੀਆਂ ਸਾਰੀਆਂ ਚਾਲਾਂ ਨੂੰ ਪਿੰਗਲ ਨੂੰ ਭਲੀ ਪ੍ਰਕਾਰ ਨਾਲ ਸਮਝਦੀ ਹੈ।
ਮਨ ਮੈਂ ਐਸੇ ਚਿਤਵਤ ਰਹੀ,
ਏਦਾਂ ਆਪਣੇ ਮਨ ਦੇ ਵਿੱਚ ਬੈਠੀ ਚਿਤਵਦੀ ਰਹਿੰਦੀ ਹੈ।
ਮਾਨੀ ਰਸਵਤ ਗੁਰਮੋ ਕਹੇ,
ਸੋਚਦੀ ਹੈ ਕਿ ਗੁਰੂ ਦਸਵੇਂ ਪਾਤਸ਼ਾਹ ਨੇ ਬੜੀ ਸੋਹਣੀ ਰਸੀਲੀ ਸੁੰਦਰ ਬਾਣੀ ਦੀ ਰਚਨਾ ਕੀਤੀ ਹੋਈ ਹੈ।
ਨਈ ਬਰੀਕ ਕਰੀ ਰਸ ਕਲੋ,
ਬੜੀ ਨਵੀਂ ਬਾਣੀ, ਬੜੀ ਬਾਰੀਕ, ਇਹੋ ਜੇ ਛੰਦ ਅੱਜ ਤੋਂ ਪਹਿਲਾਂ ਕਿਸੇ ਨੇ ਰਚੇ ਹੀ ਕੋਈ ਨੀ। ਜਿਹੜੇ ਛੰਦ ਕਲਗੀਧਰ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਚ ਰਚੇ ਨੇ ਨਾ ਖਾਲਸਾ ਜੀ, ਉਹ ਛੰਦ ਅੱਜ ਤੋਂ ਪਹਿਲਾਂ ਕਿਸੇ ਕਵੀ ਨੇ ਰਚੇ ਹੀ ਕੋਈ ਨੀ। ਇਹੋ ਜੇ ਸੰਤ ਅਚਕੜਾ ਛੰਦ, ਏਦਾਂ ਦੇ ਸੋਹਣੇ ਸੋਹਣੇ ਛੰਦ ਮਹਾਰਾਜ ਜੀ ਨੇ ਜਦੋਂ ਰਚਦੇ ਨੇ, ਚਾਗੜਦੰਗ ਨਾਗੜਦੰਗ ਬਾਗੜਦੰਗ ਬਾਜੇ, ਗਾਗੜਦੰਗਾ ਜੀ ਮਹਾ ਗਜ ਗਾਜੇ, ਏਦਾਂ ਦੇ ਛੰਦ ਕਿਹਨੇ ਰਚਨੇ ਨੇ ਦਸਵੇਂ ਪਾਤਸ਼ਾਹ ਤੋਂ ਬਿਨਾਂ। ਇਹੋ ਜੇ ਸੁੰਦਰ ਛੰਦ ਜਿਹੜੇ ਰਚੇ ਹੋਏ ਵੇਖਦੀ ਹੈ,
ਰੁਦਰ ਸ਼ਿੰਗਾਰ ਵਿਦਿਤ ਕਰ ਮਨੋ,
ਇਹਦੇ ਵਿੱਚ ਰੁਦਰ ਰਸ ਵੀ ਹੈ, ਭਿਆਨਕ ਰਸ ਵੀ ਹੈ, ਸ਼ਿੰਗਾਰ ਰਸ ਵੀ ਹੈ, ਬੀਬਤਸ ਰਸ ਵੀ ਹੈ। ਕਹਿੰਦੇ ਏਦਾਂ ਦੇ ਰਸਾਂ ਦੇ ਸਹਿਤ ਸਤਿਗੁਰਾਂ ਦੀ ਬਾਣੀ ਹੈ।
ਅਦਕ ਸਨੇਹ ਸੰਗ ਸੋ ਪਦੇ, ਦਰਸ ਕਰਨ ਕੀ ਬਾਛਾ ਬੜੇ,
ਬੜਾ ਸਨੇਹ ਆ ਇਹਦੇ ਮਨ ਵਿੱਚ, ਤੇ ਬੜੇ ਸਨੇਹ ਨਾਲ ਮਹਾਰਾਜ ਜੀ ਦੀ ਬਾਣੀ ਪੜ੍ਹਦੀ ਆ, ਔਰ ਇਹਦੇ ਮਨ ਵਿੱਚ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਬੜੀ ਬਾਂਛ ਹੈ। ਚੰਬੇ ਦੀ ਇਹ ਰਾਣੀ ਹੈ, ਚੰਬੇ ਦੀ ਰਾਜਕੁਮਾਰੀ ਹੈ, ਉਰੇ ਦੇ ਮਨ ਵਿਚ ਸਤਿਗੁਰਾਂ ਦੇ ਦਰਸ਼ਨਾਂ ਦੀ ਬੜੀ ਭਾਰੀ ਬਾਂਛਾ ਹੈ।
ਪਿਤ ਸੋ ਪੁੱਛ ਲਿਖੀ ਤਿੰਨ ਪਾਤੇ,
ਆਪਣੇ ਪਿਤਾ ਨੂੰ ਪੁੱਛਿਆ, ਤੇ ਆਪਣੇ ਪਿਤਾ ਨੂੰ ਪੁੱਛ ਕੇ ਚੰਬੇ ਦੇ ਰਾਜੇ ਨੂੰ ਉਹਦੇ ਕੋਲੋਂ ਪੁੱਛ ਕੇ ਇੱਕ ਚਿੱਠੀ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਲਿਖੀ ਹੈ।
ਨਿਜ ਅਧੀਨਤਾ ਕਰ ਬੋ ਭਾਂਤੇ,
ਜਿਹਨੇ ਆਪਣੇ ਮਨ ਦੀ ਜਿਹੜੀ ਅਧੀਨਤਾ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਣਾਂ ਵਿਚ ਬਿਆਨ ਕੀਤੀ।
ਸ੍ਰੀ ਸਤਿਗੁਰ ਕੀ ਬਹੁਤ ਵਧਾਏ, ਲਿਖ ਕਰ ਦਾਸੀ ਹੱਥ ਪਠਾਏ।
ਚਿੱਠੀ ਵਿਚ ਦਸਵੇਂ ਪਾਤਸ਼ਾਹ ਦੀ ਬੜੀ ਭਾਰੀ ਵਡਿਆਈ ਲਿਖ ਕੇ ਇਹ ਚੰਬੇ ਦੀ ਰਾਜਕੁਮਾਰੀ ਨੇ ਆਪਣੀ ਇੱਕ ਦਾਸੀ ਦੇ ਹੱਥ ਮਹਾਰਾਜ ਜੀ ਦੇ ਕੋਲ ਭੇਜੀ ਹੈ।
ਆਨਦਈ ਸਭ ਕਹਿ ਕਰ ਗਾਥਾ,
ਦਾਸੀ ਆਈ, ਉਹਨੇ ਆ ਕੇ ਸਾਰੀ ਗੱਲ ਦੱਸ ਕੇ ਮਹਾਰਾਜ ਜੀ ਨੂੰ ਚਿੱਠੀ ਦਿੱਤੀ ਹੈ।
ਬਾਚੀ ਤਵੇ ਖੋਲ ਜਗਨਾਥਾ,
ਜਗਨਨਾਥ ਪਾਤਸ਼ਾਹ ਨੇ ਉਹ ਚਿੱਠੀ ਖੋਲੀ ਹੈ ਤੇ ਖੋਲ ਕੇ ਪੜ੍ਹੀ ਹੈ।
ਬਚਨ ਸਾਰਾ ਪਾਉਣਾ ਦੂਜਾ ਗਾਉਣਾ, ਨਰ ਨਾਰੀ ਤੇ ਦੋਨੋਂ ਪਾਉਣਾ।
ਉਹਦੇ ਵਿਚ ਲਿਖਿਆ ਬੜੇ ਗੁੱਝੇ ਸਵਾਲ ਸੀ ਜਿਹੜੀ ਚੰਬੇ ਦੀ ਰਾਜਕੁਮਾਰੀ ਨੇ ਲਿਖਿਆ, ਸਾਰਾ ਕੌਣ ਹੈ, ਪਾਉਣਾ ਕੌਣ ਹੈ, ਦੂਜਾ ਗਾਉਣਾ ਕੀ ਹੈ, ਨਰ ਨਾਰੀ ਤੇ ਦੋਨੋਂ ਪਾਉਣਾ ਇਹ ਕੌਣ ਹਨ, ਏਦਾਂ ਇਹਨੇ ਲਿਖਿਆ ਹੈ।
ਕੁਝ ਖਾਦਾ ਕੁਝ ਲੈ ਕੇ ਸੌਣਾ,
ਕੁਝ ਖਾਦਾ ਹੈ ਕੁਝ ਲੈ ਕੇ ਸੌ ਜਾਣਾ ਹੈ, ਇਹ ਕੀ ਹੈ।
ਪੁੱਤਰ ਦਿਓ ਗੁਰੂ ਜੀ ਕੌਣਾ,
ਇਹ ਗੁਰੂ ਜੀ ਮੈਨੂੰ ਇਹਨਾਂ ਸਵਾਲਾਂ ਦਾ ਜਵਾਬ ਦਿਓ। ਕਵਿਤਾ ਇਹ ਵੀ ਜਾਣਦੀ ਸੀ ਨਾ, ਬੜੀ ਸੋਹਣੇ ਇਸ ਢੰਗ ਨਾਲ ਛੰਦ ਬਣਾ ਕੇ ਇਹਨੇ ਮਹਾਰਾਜ ਜੀ ਦੇ ਕੋਲ ਭੇਜਿਆ, ਗੁਰੂ ਜੀ ਮੈਨੂੰ ਇਹਦਾ ਉੱਤਰ ਦਿਓ, ਇਹ ਕੀ ਉੱਤਰ ਹੈ।
ਦੋਹੇਰਾ ਇਮ ਪਾਤੀ ਪੜ ਦੇਖ ਕੇ ਸਤਿਗੁਰ ਚਤੁਰ ਵਿਸਾਲ।
ਕਲਗੀਧਰ ਪਾਤਸ਼ਾਹ ਨੇ ਜਦੋਂ ਚਿੱਠੀ ਪੜ੍ਹੀ ਤੇ ਪੜ੍ਹ ਕੇ ਮੇਰੇ ਸਾਹਿਬ ਦੀ ਕਵਿਤਾ ਵੀ ਬੜੇ ਕਮਾਲ ਦੀ ਆ ਤੇ ਸਤਿਗੁਰੂ ਸਮਝਦੇ ਵੀ ਨੇ ਕਵਿਤਾ ਦੇ ਭੇਦ ਨੂੰ।
ਕਾਗਜ਼ ਪਰ ਉੱਤਰ ਲਿਖਿਓ ਪਠ ਦੀਨੋ ਤਤਕਾਲ।
ਮਹਾਰਾਜ ਜੀ ਨੇ ਇੱਕ ਕਾਗਜ਼ ਦੇ ਉੱਤੇ ਜਵਾਬ ਲਿਖਿਆ ਤੇ ਉਹ ਜਵਾਬ ਲਿਖ ਕੇ ਮਹਾਰਾਜ ਜੀ ਨੇ ਭੇਜਿਆ। ਜਵਾਬ ਕੀ ਲਿਖਿਆ ਉਹ ਸੁਣੋ।
ਜਾਣੋ ਸਾਰਾ ਦੇਵ ਦੇ,
ਕਹਿੰਦੇ ਵੀ ਜਿਹੜਾ ਸਾਰਾ ਹੈ, ਕਿਉਂਕਿ ਉਹਨੇ ਪੁੱਛਿਆ ਸੀ ਵੀ ਸਾਰਾ ਕੌਣ ਹੈ, ਪਾਉਣਾ ਕੌਣ ਹੈ, ਦੂਜਾ ਗਾਉਣਾ ਕੌਣ ਹੈ, ਸਭ ਤੋਂ ਪਹਿਲਾਂ ਉਹਦਾ ਸਵਾਲ ਸੀ ਵੀ ਸਾਰਾ ਕੌਣ ਹੈ, ਤੇ ਮਹਾਰਾਜ ਜੀ ਨੇ ਜਵਾਬ ਦਿੱਤਾ ਜਾਣੋ ਸਾਰਾ ਦੇਵ ਦੇ। ਜਿਹੜੀ ਦੇਵਤਿਆਂ ਦੀ ਦੇਹ ਹੈ ਯਾਨੀ ਕਿ ਸਰੀਰ ਦੇ ਅੰਦਰ ਜਿਹੜੀ ਦਿਵਿਆ ਦੇਹ ਹੈ ਜਿਸ ਨੂੰ ਆਤਮਾ ਕਹਿੰਦੇ ਨੇ ਉਹ ਪੂਰੀ ਹੈ, ਉਹ ਸਾਰਾ ਯਾਨੀ ਕਿ ਉਹ ਸਾਰਾ ਪੂਰਾ ਹੈ।
ਪੌਣਾ ਮਾਨਸ ਦੇਹ,
ਜਿਹੜੀ ਮਾਨਸ ਦੇਹ ਹੈ ਇਹ ਪੌਣੀ ਹੈ, ਇਹ ਪੂਰੀ ਨੀ ਨਾ ਹੈ, ਇਹ ਪੌਣੀ ਹੈ, ਪਤਾ ਨੀ ਕਿਹੜੇ ਵੇਲੇ ਬਿਲਸ ਜਾਵੇ।
ਦੁਬਦਾ ਦੂਜੀ ਕਰੀ ਗਵਨ, ਨਰ ਨਾਰੀ ਲਗ ਹੋਏ ਖੇ।
ਜਿਹੜੀ ਦੂਜੀ ਦੁਬਦਾ ਹੈ ਉਹਦੇ ਕਰਕੇ ਦਾ ਗਾਉਣਾ, ਦੂਜਾ ਗਾਉਣਾ ਉਹਨੇ ਪੁੱਛਿਆ ਸੀ ਵੀ ਇਹ ਕੀ ਹੈ। ਮਹਾਰਾਜ ਜੀ ਕਹਿੰਦੇ ਦੁਬਦਾ ਦੂਜੀ ਕਰੀ ਗਵਨ, ਦੂਜੀ ਦੁਬਦਾ ਦੇ ਵਿੱਚ ਜਦੋਂ ਇਹ ਜਾਂਦਾ ਹੈ ਤੇ ਫਿਰ ਅਗਲਾ ਸਵਾਲ ਸੀ ਕਿ ਨਰ ਨਾਰੀ ਲੱਗ ਹੋਏ ਖੇ। ਮਹਾਰਾਜ ਜੀ ਕਹਿੰਦੇ ਨਰ ਤੇ ਜਿਹੜੇ ਨਾਰੀ ਨੇ ਇਹ ਉਹ ਦੁਬਦਾ ਵਿਚ ਲੱਗ ਕੇ ਖੇ ਹੋ ਗਏ, ਨਸ਼ਟ ਹੋ ਗਏ।
ਉਬੈ ਲੋਕ ਪਾਉਂਦਾ ਫਿਰੈ, ਕੁਝ ਖਾਦਾ ਖਰਚ ਜਮਾਲ।
ਫਿਰ ਇਹਨੇ ਪੁੱਛਿਆ ਸੀ ਦੋਨੋ ਪਾਉਣਾ। ਮਹਾਰਾਜ ਜੀ ਕਹਿੰਦੇ ਉਬੈ ਲੋਕ, ਦੋਵਾਂ ਲੋਕਾਂ ਵਿਚ ਪਾਉਂਦਾ ਫਿਰਦਾ, ਕਦੇ ਲੋਕ ਵਿਚ ਕਦੇ ਪਰਲੋਕ ਵਿਚ ਜਮਦਾ ਮਰਦਾ ਰਹਿੰਦਾ ਹੈ, ਪਾਉਂਦਾ ਫਿਰੈ। ਕੁਝ ਖਾਦਾ ਖਰਚ ਜੋ ਮਾਲ, ਕਹਿੰਦੇ ਜਿਹੜਾ ਕੁਝ ਖਾ ਲਿਆ ਯਾਨੀ ਕਿ ਖਰਚ ਕੀਤਾ। ਉਹਨੇ ਪੁੱਛਿਆ ਸੀ ਵੀ ਖਾਦਾ ਕੀ? ਮਹਾਰਾਜ ਜੀ ਕਹਿੰਦੇ ਜਿਹੜਾ ਖਰਚ ਕਰ ਲਿਆ ਉਹ ਖਾ ਲਿਆ।
ਪਰ ਲੈ ਭਾਈ ਸੌਣਾ ਹੁਆ ਪੁੱਤਰ ਤੁਮਰਾ ਬਾਲ।
ਜਦੋਂ ਪਰਲੈ ਹੋਈ ਉਦੋਂ ਸੌਣਾ ਹੋ ਗਿਆ, ਭਾਵ ਜਿਹੜਾ ਜੋੜਿਆ ਜੜਾਇਆ ਸੀ ਉਹ ਇੱਥੇ ਰਹਿ ਗਿਆ, ਤੇ ਇਹ ਸੌਣਾ ਯਾਨੀ ਕਿ ਖਤਮ ਹੋ ਗਿਆ। ਹੇ ਬਾਲ, ਹੇ ਚੰਬੇ ਦੀ ਰਾਜਕੁਮਾਰੀ, ਇਹ ਤੇਰੇ ਸਵਾਲਾਂ ਦਾ ਜਵਾਬ ਹੈ, ਉੱਤਰ ਹੈ।
ਜੋ ਭਾਈ ਸੋਦਾ ਸੀ ਲੇ ਤਾਂ ਛਿਨ ਆਏ।
ਇਹਦਾ ਇਹ ਮਹਾਰਾਜ ਜੀ ਨੇ ਜਵਾਬ ਲਿਖਾਇਆ ਤੇ ਉਹ ਜਿਹੜੀ ਦਾਸੀ ਸੀ ਚੰਬੇ ਦੀ ਰਾਜਕੁਮਾਰੀ ਦੀ, ਉਹਨੇ ਉਹ ਚਿੱਠੀ ਲਈ ਦਸਵੇਂ ਪਾਤਸ਼ਾਹ ਕੋਲੋਂ ਲੈ ਕੇ ਵਾਪਸ ਆਈ।
ਰਾਜ ਸੁਤਾ ਗਏ ਪੜ੍ਹੇ ਰਖਾਏ।
ਰਾਜੇ ਦੀ ਲੜਕੀ ਸੀ, ਉਹਨੇ ਜਦੋਂ ਪੜ੍ਹੀ ਚਿੱਠੀ ਬੜੀ ਹੈਰਾਨ ਹੋਈ ਵੀ ਜਿਹੜੇ ਸਵਾਲ ਮੈਂ ਪੁੱਛੇ ਸੀ ਬਿਲਕੁਲ ਉਹਨਾਂ ਦਾ ਦਰੁਸਤ ਜਵਾਬ ਆਇਆ ਹੈ।
ਦਰਸ਼ਨ ਪਿਆਸ ਪ੍ਰਥਮੀ ਲਾਗੇ, ਉੱਤਰ ਪੜ ਦੁਨੀ ਮਨ ਜਾਗੇ।
ਇਹਦੇ ਮਨ ਵਿੱਚ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਬੜੀ ਭਾਰੀ ਪਿਆਸ ਲੱਗੀ ਕਿ ਉੱਤਰ ਪੜ ਕੇ ਹੋਰ ਦੂਣੀ ਹੋ ਗਈ। ਪਹਿਲਾਂ ਹੀ ਦਰਸ਼ਨਾਂ ਦੀ ਪਿਆਸ ਸੀ, ਜਦੋਂ ਜਵਾਬ ਪੜਿਆ ਨਾ ਮਹਾਰਾਜ ਜੀ ਦਾ, ਤੇ ਪੜ ਕੇ ਹੋਰ ਦੁੱਗਣਾ ਚਾਓ ਜਾਗ ਪਿਆ ਇਹਦੇ ਮਨ ਚ ਕੇ ਮਹਾਰਾਜ ਜੀ ਦੇ ਦਰਸ਼ਨ ਕਰਾਂ।
ਨਿਜ ਪਿਤ ਸੰਗ ਬੂਝ ਕਰ ਆਏ।
ਆਪਣੇ ਬਾਪ ਕੋਲੋਂ ਆਗਿਆ ਲਈ ਜਾਣ ਵਾਸਤੇ ਸਤਿਗੁਰਾਂ ਦੇ ਕੋਲ, ਆਪਣੇ ਪਿਤਾ ਕੋਲੋਂ ਆਗਿਆ ਲਈ
ਪਹੁੰਚ ਗੁਰੂ ਤਟ ਗਰੀਬ ਨਿਵਾਏ।
ਸਤਿਗੁਰਾਂ ਦੇ ਕੋਲ ਆਈ, ਆ ਕੇ ਮਹਾਰਾਜ ਜੀ ਦੇ ਚਰਨਾਂ ਵਿਚ ਬੜੇ ਅਦਬ ਨਾਲ ਸਤਕਾਰ ਨਾਲ ਇਹਨੇ ਮੱਥਾ ਟੇਕਿਆ, ਨਮਸਕਾਰ ਕੀਤੀ।
ਹੱਥ ਜੋੜ ਤਾ ਬੰਦਨ ਠਾ,
ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨਾਂ ਤੇ ਫਿਰ ਇਹਨੇ ਵੰਦਨਾ ਕੀਤੀ, ਮੱਥਾ ਟੇਕਿਆ।
ਕੀ ਕਮਾਨ ਪ੍ਰਭੂ ਕੇ ਪਾਨ।
ਇਹਨੇ ਮੱਥਾ ਟੇਕਿਆ ਤੇ ਸਤਿਗੁਰਾਂ ਦੇ ਹੱਥ ਵਿਚ ਉਸ ਵੇਲੇ ਕਮਾਨ ਫੜੀ ਹੋਈ ਸੀ, ਦਸਵੇਂ ਪਾਤਸ਼ਾਹ ਨੇ ਕਮਾਨ ਮਹਾਰਾਜ ਜੀ ਨੇ ਪਕੜੀ ਹੋਈ ਸੀ।
ਰਾਜ ਸੁਤਾ ਕੀ ਪ੍ਰਿਸ਼ਟੀ ਪਰ ਧਰ।
ਮਹਾਰਾਜ ਜੀ ਨੂੰ ਕਮਾਨ ਹੀ ਇਹਦੀ ਪਿੱਠ ਤੇ ਰੱਖੀ, ਜਦੋਂ ਇਹਨੇ ਮੱਥਾ ਟੇਕਿਆ ਨਾ, ਕਮਾਨ ਦਾ ਹੀ ਇੱਕ ਹਿੱਸਾ ਮਹਾਰਾਜ ਜੀ ਨੇ ਇਹਦੀ ਪਿੱਠ ਤੇ ਰੱਖਿਆ।
ਆਪੀ ਤਨਕ ਸਾਥ ਤਿਸ ਦੇ ਕਰ।
ਮਹਾਰਾਜ ਜੀ ਨੇ ਆਪਣੇ ਤਨਕ ਨਾਲ ਹੀ ਥਾਪੜੀ ਦਿੱਤੀ ਹੈ।
ਬਹੁਤ ਹੱਥ ਮੈਂ ਲੀਨੇ ਉਠਾਏ।
ਫਿਰ ਮਹਾਰਾਜ ਜੀ ਨੂੰ ਕਮਾਨ ਆਪਣੇ ਹੱਥਾਂ ਵਿਚ ਉਠਾ ਕੇ ਲੈ ਲਈ।
ਇਸ ਬੂਜਨ ਤਿੰਨ ਗਿਰਾ ਅਲਾਏ।
ਜਦੋਂ ਮਹਾਰਾਜ ਜੀ ਨੇ ਕਮਾਨ ਨਾਲ ਥਾਪੜੀ ਦਿੱਤੀ ਨਾ, ਹੱਥ ਨਾਲ ਨੀ ਦਿੱਤੀ, ਕਮਾਨ ਲਾਈ, ਤੇ ਫਿਰ ਇਹ ਪੁੱਛਣ ਲੱਗੀ ਜਿਹੜੀ ਚੰਬੇ ਦੀ ਰਾਜਕੁਮਾਰੀ ਮਹਾਰਾਜ ਜੀ ਨੂੰ,
ਮਮ ਪ੍ਰਿਸ਼ਟੀ ਪਰ ਆਪਣੋ ਹੱਥ ਕਿਉਂ ਨਾ ਧਰਿਓ ਅਬ ਹੇ ਗੁਰਨਾਥ।
ਕਹਿਣ ਲੱਗੀ ਹੇ ਜਗਤਨਾਥ ਸਤਿਗੁਰੂ, ਮੈਨੂੰ ਸੰਦੇਹ ਹੈ ਵੀ ਤੁਸੀਂ ਮੇਰੀ ਪਿੱਠ ਤੇ ਆਪਣੇ ਹੱਥ ਨਾਲ ਥਾਪੜਾ ਕਿਉਂ ਨਹੀਂ ਦਿੱਤਾ। ਮਹਾਰਾਜ, ਮੇਰੇ ਹਿਰਦੇ ਚ ਸੰਦੇਹ ਹੈ ਕਿ ਤੁਸੀਂ ਆਪਣੇ ਹੱਥ ਨਾਲ ਮੇਰੀ ਪਿੱਠ ਤੇ ਥਾਪੜਾ ਕਿਉਂ ਨਹੀਂ ਦਿੱਤਾ।
ਇੱਕ ਭਾਵਨਾ ਤੁਮ ਮੈਂ ਹੈ ਮੇਰੇ।
ਮਹਾਰਾਜ, ਮੇਰੀ ਆਪ ਜੀ ਦੇ ਚਰਨਾਂ ਵਿੱਚ ਅਧਿਕ ਭਾਵਨਾ ਹੈ, ਅਧਿਕ ਪਿਆਰ ਹੈ।
ਜਾਨੋ ਕਿਉਂ ਨਾ ਆਪਣੀ ਚੇਰੇ।
ਮਹਾਰਾਜ, ਮੈਨੂੰ ਤੁਸੀਂ ਆਪਣੇ ਚਰਨਾਂ ਦੀ ਦਾਸੀ ਕਿਉਂ ਨਹੀਂ ਜਾਣਿਆ, ਕਿਉਂ ਨੀ ਮੈਨੂੰ ਆਪਣੇ ਚਰਨਾਂ ਦੀ ਸੇਵਕ ਜਾਣਿਆ।
ਸਭ ਸਤਿਗੁਰ ਸਭ ਹੇਤ ਸੁਣਾਇਓ।
ਫਿਰ ਮਹਾਰਾਜ ਦਸਵੇਂ ਪਾਤਸ਼ਾਹ ਨੇ ਕਾਰਨ ਦੱਸਿਆ।
ਪ੍ਰਥਮ ਤੁਰਕ ਨੀ ਕੋ ਤਨ ਪਾਇਓ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਬੇਟਾ ਤੇਰਾ ਜਿਹੜਾ ਪੂਰਬਲਾ ਜਨਮ ਸੀ ਉਹ ਮੁਸਲਮਾਨਣੀ ਦਾ ਸੀ,
ਬੇਗਮ ਭਈ ਨਰੰਗੇ ਕੇਰੇ।
ਔਰਤ ਔਰੰਗਜ਼ੇਬ ਦੀ ਬੇਗਮ ਸੀ, ਹਿੰਦੁਸਤਾਨ ਦਾ ਜਿਹੜਾ ਇਸ ਵੇਲੇ ਬਾਦਸ਼ਾਹ ਔਰੰਗਜ਼ੇਬ, ਤੂੰ ਉਹਦੀ ਬੇਗਮ ਸੀ।
ਪਾਵਨ ਉੱਚੀ ਬਡੇਰੇ,
ਔਰ ਉਹਦਾ ਤੇਰਾ ਸਰੀਰ ਸੀ, ਉਸ ਸਰੀਰ ਦੇ ਵਿੱਚ ਤੂੰ ਵਿਚਰ ਕੇ ਆਈ ਹੈ।
ਜਮੁਨਾ ਘਾਟ ਜਾ ਬਿਸਰਾਤਾ,
ਜਿੱਥੇ ਜਮੁਨਾ ਦਾ ਘਾਟ ਹੈ ਦਿੱਲੀ ਦੇ ਵਿੱਚ,
ਪਰਬ ਦਿਨ ਭਈ ਸਨਾਤਾ,
ਉੱਥੇ ਤੂੰ ਕਿਤੇ ਇਸ਼ਨਾਨ ਕੀਤਾ, ਕੋਈ ਪੁਰਬ ਦਾ ਦਿਨ ਸੀ, ਕੋਈ ਤੇਰੇ ਕਰਮ ਜਾਗ ਪਏ।
ਸੋ ਤਜ ਦੇ ਹਿੰਦੂ ਤਨ ਪਾਇਓ, ਪਰਬ ਇਸ਼ਨਾਨ ਤੈ ਫਲ ਦਾਇਓ।
ਉਹ ਸਰੀਰ ਤਿਆਗ ਕੇ ਤੁਰਕਣੀ ਦਾ ਤੈਨੂੰ ਇਹ ਰਾਜੇ ਦੇ ਘਰ, ਹਿੰਦੂਆਂ ਦੇ ਘਰ ਜਨਮ ਮਿਲਿਆ ਹੈ।
ਅਬ ਲੋ ਸੁਧ ਨਹੀਂ ਤੂੰ ਹੋਏ,
ਉਹ ਸੰਸਕਾਰ ਤੇਰੇ ਅੰਦਰ ਹਾਲੇ ਵੀ ਨੇ, ਜਿਹੜੇ ਉਹ ਤੁਰਕਣੀ ਦੇ ਸੰਸਕਾਰ ਨੇ, ਉਹ ਹਾਲੇ ਵੀ ਨੇ, ਹਾਲੇ ਤੱਕ ਤੂੰ ਪੂਰਨ ਰੂਪ ਦੇ ਵਿੱਚ ਤੇਰੇ ਉਹ ਸੰਸਕਾਰ ਨਹੀਂ ਮਿਟ ਸਕੇ।
ਤੁਰਕਨੀ ਸਮਝੀ ਸੋਏ,
ਇਸ ਕਰਕੇ ਅਸੀਂ ਤੇਰੇ ਅੰਦਰ ਉਹ ਸੁਭਾਵ ਜਾਣ ਕਰਕੇ,
ਯਾ ਤੇ ਹਮ ਅਬ ਹੱਥ ਨਾ ਚੁਆਇਓ, ਤਨਕ ਆਪਣੋ ਤੁਝ ਤਨ ਲਾਇਓ।
ਇਸ ਕਰਕੇ ਅਸੀਂ ਆਪਣਾ ਤਨਖ ਲਾ ਕੇ ਤੇਰੇ ਉਹ ਸੰਸਕਾਰ ਮੇਟੇ ਨੇ, ਤੁਰ ਤੁਰਕਾਂ ਦੇ ਜਨਮਾਂ ਦੇ ਤੇਰੇ ਉਹ ਸੰਸਕਾਰ ਮੇਟ ਕੇ ਦੂਰ ਕੀਤੇ ਹਨ।
ਮੈਂ ਕਰੀ ਭਾਵਨਾ ਜੋਏ,
ਹੁਣ ਜਿਹੜੀ ਤੇਰੀ ਭਾਵਨਾ ਤੂੰ ਸਾਡੇ ਤੇ ਕੀਤੀ ਹੈ, ਤੂੰ ਸਾਡੇ ਪ੍ਰਤੀ ਆਪਣੇ ਮਨ ਚ ਭਾਵਨਾ ਸ਼ਰਧਾ ਰੱਖੀ ਹੈ,
ਸੁਣੀਏ ਸੋਏ,
ਇਹਦਾ ਫਲ ਵੀ ਤੈਨੂੰ ਮਿਲੇਗਾ। ਇਹਦੀ ਇੱਛਾ ਜਿਹੜੀ, ਇਹਦਾ ਫਲ ਹੈ, ਉਹ ਵੀ ਤੈਨੂੰ ਜਰੂਰ ਪ੍ਰਾਪਤ ਹੋਵੇਗਾ।
ਜੰਗਲ ਦੇਸ਼ ਦਮਦਮਾ ਥਾਨ,
ਜੰਗਲ ਦੇ ਇਲਾਕੇ ਵਿੱਚ, ਯਾਨੀ ਕਿ ਮਾਲਵੇ ਦੇ ਇਲਾਕੇ ਚ ਦਮਦਮਾ ਸਾਡਾ ਸਥਾਨ ਹੋਵੇਗਾ।
ਡੰਡਲਾ ਬੈਰਾੜ ਮਾਨ,
ਉੱਥੇ ਸਾਡਾ ਇੱਕ ਬੈਰਾੜ ਸਿੱਖ ਹੋਵੇਗਾ।
ਇਹ ਤਨ ਤਜੈ ਥੋਰ ਦਿਨ ਮਾਏ, ਕਿਸੀ ਦੇਸ਼ ਮੈਂ ਜਨਮੈ ਜਾਏ।
ਇਹ ਤਨ ਤਿਆਗ ਕੇ ਤੂੰ ਉਸ ਦੇਸ਼ ਵਿਚ ਜਾ ਕੇ ਜਨਮੇਗੀ, ਕਿਸੇ ਸਿੱਖ ਦੇ ਘਰ ਤੇਰਾ ਜਨਮ ਹੋਵੇਗਾ, ਸਾਡੇ ਚ ਭਾਵਨਾ ਧਾਰਨ ਕਰਕੇ ਤੈਨੂੰ ਇਹ ਫਲ ਮਿਲੇਗਾ ਕਿ ਤੇਰਾ ਕਿਸੇ ਸਿੱਖ ਦੇ ਘਰ ਜਨਮ ਹੋਵੇਗਾ, ਔਰ ਉੱਥੇ ਸਾਡਾ ਇੱਕ ਬੈਰਾੜ ਸਿੱਖ ਹੋਵੇਗਾ ਦਮਦਮਾ ਸਾਹਿਬ ਦੀ ਧਰਤੀ ਤੇ, ਉਸ ਸਿੱਖ ਦੀ।
ਸਿੱਖ ਹਮਾਰੋ ਡੱਲਾ ਨਾਏ, ਜਿਸਕੇ ਮਨੇ ਕਬੀਲਾ ਜਾਏ,
ਉਸ ਸਿੱਖ ਦੀ ਤੂੰ ਘਰ ਵਾਲੀ ਬਣੇਗੀ, ਉਹਦੀ ਤੂੰ ਦਾਸੀ ਬਣੇਗੀ, ਉਹਦਾ ਤੂੰ ਕਬੀਲਾ ਬਣੇਗੀ।
ਸਿੱਖ ਸਿੱਖ ਨੀ ਤੈ ਸਮਝਾਏ, ਸੇਵਾ ਕਰ ਹੈ ਤੂੰ ਚਿਤ ਲਾਏ।
ਉੱਥੇ ਤੁਸੀਂ ਸਿੱਖ ਸਿੱਖਣੀ ਰਲ ਕੇ ਦੋਵੇਂ ਗੁਰੂ ਘਰ ਦੀ ਸੇਵਾ ਕਰੋਗੇ, ਚਿਤ ਲਾ ਕੇ ਗੁਰਸਿੱਖਾਂ ਦੀ ਸੇਵਾ ਕਰੋਗੇ।
ਸਭ ਤੇਰਾ ਹਮ ਕਰੇ ਉਧਾਰ,
ਫਿਰ ਅਸੀਂ ਤੇਰਾ ਉਧਾਰ ਕਰਾਂਗੇ, ਹਾਲੇ ਤੇਰੀ ਮੁਕਤੀ ਦਾ ਸਮਾਂ ਨਹੀਂ ਆਇਆ।
ਦਰਸ਼ਨ ਦੇ ਆਏ ਤੁਮ ਦੁਆਰ,
ਉਦੋਂ ਆ ਕੇ ਅਸੀਂ ਤੈਨੂੰ ਆਪਣੇ ਦਰਸ਼ਨ ਦੇਵਾਂਗੇ।
ਕਿਵ ਬਖਸ਼ੀਸ਼ ਕਰੀ ਗੁਰ ਜਵੈ, ਬਿਸਮੈ ਭਾਈ ਬੋਲ ਸੁਣ ਤਵੈ।
ਮਹਾਰਾਜ ਜੀ ਦੇ ਜਦੋਂ ਇਹ ਬਖਸ਼ਿਸ਼ ਭਰੇ ਬਚਨ ਨੇ ਸੁਣੇ, ਸੁਣ ਕੇ ਬੜੀ ਹੈਰਾਨ ਹੋਈ, ਸੁਣ ਕੇ ਬਹੁਤ ਜਿਆਦਾ ਵਿਸਮਾਦ ਇਹਦੇ ਹਿਰਦੇ ਵਿਚ ਮਹਾਰਾਜ ਜੀ ਦੇ ਬਚਨ ਸੁਣ ਕੇ ਆਇਆ।
ਬਾਰ ਬਾਰ ਬੰਧਨ ਮੋ ਕਰੇ,
ਬਾਰ ਬਾਰ ਸਤਿਗੁਰਾਂ ਦੇ ਚਰਨਾਂ ਤੇ ਵੰਦਨਾ ਕੀਤੀ, ਨਮਸਕਾਰ ਕੀਤੀ,
ਤ੍ਰਿਲੋਕਪਤੀ ਸ਼ਰਧਾ ਧਰੈ,
ਸਤਿਗੁਰਾਂ ਨੂੰ ਤਿੰਨਾਂ ਲੋਕਾਂ ਦਾ ਪਤੀ ਜਾਣ ਕੇ ਆਪਣੇ ਮਨ ਵਿਚ ਸ਼ਰਧਾ ਧਾਰਨ ਕਰਦੀ ਹੈ, ਭਾਵਨਾ ਧਾਰਨ ਕਰਦੀ ਹੈ।
ਕਿਤਕ ਕਾਲ ਦਰਸ਼ਨ ਕੋ ਪਾਏ,
ਇਹਨਾਂ ਇਹਨੇ ਕੁਝ ਸਮਾਂ ਮਹਾਰਾਜ ਜੀ ਦੇ ਦਰਸ਼ਨ ਕੀਤੇ,
ਸਰੀਰ ਦੇ ਗੁਰ ਰੂਪ ਵਸਾਏ,
ਸਤਿਗੁਰਾਂ ਦਾ ਸੋਹਣਾ ਰੂਪ, ਮਨ ਨੂੰ ਮੋਹ ਲੈਣ ਵਾਲਾ ਰੂਪ ਆਪਣੇ ਹਿਰਦੇ ਚ ਵਸਾ ਕੇ ਇਹ ਵਾਪਸ ਆਪਣੇ ਘਰ ਮਹਿਲਾਂ ਵਿਚ ਡੇਰੇ ਤੇ ਚਲੀ ਗਈ।
ਵਰਤ ਨੇਮ ਸੰਜਮ ਮੈਂ ਰਹੇ,
ਬਾਕੀ ਦੀ ਜਿਹੜੀ ਇਹਨੇ ਜ਼ਿੰਦਗੀ ਆ ਉਹ ਬੜੇ ਸੰਜਮ ਦੇ ਵਿਚ, ਬੜੀ ਮਰਿਆਦਾ ਦੇ ਵਿਚ, ਬਾਣੀ ਪੜਦਿਆਂ ਪਰਮੇਸ਼ਰ ਦਾ ਸਿਮਰਨ ਭਜਨ ਕਰਦਿਆਂ ਬਤੀਤ ਕੀਤੀ।
ਆਪਣੋ ਵਿਆਹ ਕਰਾਇਓ ਨਹੀਂ,
ਇਹਨੇ ਆਪਣਾ ਵਿਆਹ ਨਹੀਂ ਕਰਵਾਇਆ, ਇਹ ਕੁਵਾਰੀ ਰਹੀ, ਜਿੰਨਾ ਚਿਰ ਵੀ ਰਹੀ ਇਹਨੇ ਆਪਣੀ ਸ਼ਾਦੀ ਨਹੀਂ ਕਰਵਾਈ।
ਗੁਰ ਗੁਰ ਸਿਮਰਤ ਕੇਤਕ ਦਿਨ ਮੈਂ, ਤਨ ਕੋ ਤਿਆਗ ਮਰੀ ਤਤ ਛਿਨ ਮੈਂ।
ਗੁਰੂ ਗੁਰੂ ਸਿਮਰਦਿਆਂ ਕੁਝ ਦਿਨਾਂ ਦੇ ਵਿਚ ਹੀ, ਕੁਝ ਸਮੇਂ ਬਾਅਦ ਇਹਨੇ ਆਪਣਾ ਤਨ ਤਿਆਗ ਦਿੱਤਾ। ਆਪਣਾ ਸਰੀਰ ਤਿਆਗ ਦਿੱਤਾ
ਦੇਸ਼ ਮਾਲਵੇ ਜਨਮੀ ਜਾਏ
ਔਰ ਮਾਲਵੇ ਦੇ ਦੇਸ਼ ਵਿੱਚ ਜਾ ਕੇ ਇਹਨੇ ਜਨਮ ਲਿਆ
ਗੱਲੇ ਸੰਗ ਵਿਆਹ ਕਰਵਾਏ
ਉੱਥੇ ਫਿਰ ਗੁਰਸਿੱਖ ਦੇ ਨਾਲ ਇਹਦੀ ਸ਼ਾਦੀ ਹੋਈ
ਗੁਰਸੋਂ ਕਹਿਓ ਸਕਲੀ ਭਇਓ
ਜਿਵੇਂ ਸਤਿਗੁਰੂ ਜੀ ਨੇ ਕਿਹਾ ਸੀ ਨਾ ਉਸੇ ਤਰ੍ਹਾਂ ਹੀ ਹੋਇਆ ਜੋ ਮਹਾਰਾਜ ਜੀ ਨੇ ਭਵਿੱਖਤ ਬਚਨ ਕਹੇ ਸਨ
ਪ੍ਰਭ ਜੀ ਸਿਵਰ ਤਾਈ ਕੀਓ
ਉੱਥੇ ਹੀ ਫਿਰ ਮਹਾਰਾਜ ਜੀ ਨੇ ਨੂੰ ਦਰਸ਼ਨ ਦਿਦਾਰੇ ਬਖਸ਼ ਕੇ ਕਿਰਪਾਰਥ ਕੀਤਾ
ਪਰਬਤ ਵਾਸੀ ਜੇ ਨਰ ਨਾਰੇ ਦਰਸ਼ਨ ਕਰੈ ਭਾਵਨਾ ਧਾਰੇ
ਇੱਦਾਂ ਜਿਹੜੇ ਪਰਬਤ ਵਾਸੀ ਨਰ ਨਾਰੀਆਂ ਨੇ ਸਭ ਭਾਵਨਾ ਧਾਰ ਕੇ ਰਵਾਲ ਸਰ ਸਾਹਿਬ ਆ ਕੇ ਮਹਾਰਾਜ ਗੁਰੂ ਕਲਗੀਧਰ ਜੀ ਦੇ ਦਰਸ਼ਨ ਪਰਸ ਰਹੇ ਨੇ